ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਅਦੁੱਤੀ ਗੁਰੂ ਨਾਨਕ ਦੇਵ ਓਅੰਕਾਰ ਗੁਰ ਅੰਗਦ ਅਪੇਵ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ਼੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ਼੍ਰੀ ਹਰਿ ਰਾਇ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੋਨੀ ਤੇਗ ਬਹਾਦਰ ਰਾਏ ਸੈਭੰ ਸ਼੍ਰੀ ਦਸ਼ਮੇਸ਼ ਸਹਾਇ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਜਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾ ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ ਜਾਵਾਂ ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ
ਬਲ ਬਲ ਜਾਵਾਂ
ਸਾਡੀ ਗੁਰ ਆਪਣੇ ਜੋ ਸਾਡੀ ਸਤਵਾਰ ਜਿਨ ਮਾਨਸ ਤੇ ਦੇਵ ਤੀ ਕਰਤ ਨਾ ਲਾਗੀ ਵਾਰ ਨਾਰਾਇਣ ਨਰਪਤ ਨਮਸਕਾਰ ਐਸੇ ਗੁਰੂ ਕੋ ਬਲ ਬਲ ਜਾਈਏ ਆਪ ਮੁਕਤ ਮੋਹਿਤਾਰ ਕਵਨ 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 ਗੁਣ ਕਹੀਏ ਅੰਤ ਨਹੀਂ ਕਿਸ ਪਾਰ ਲਾਖ 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 ਕਈ ਚੋਰ ਉਹ ਹੈ ਐਸੋ ਵਿਚਾਰ ਬਿਸਮ 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 ਹੀ ਪਈ ਹੈ ਲਾਲ ਗੁਲਾਲ ਰੰਗਾਰ ਕਹ ਨਾਨਕ ਸੰਤਨ ਰਸ ਆਈ ਹੈ ਜਿਉਂ ਚਾਖ ਡੂੰਘਾ ਮੁਸਕਾਰ ਕਵਨ ਕਵਨ ਗੁਣ ਗਾਵਾਂ ਬਜਾ ਵਾਲੇ ਦੇ ਕਵਨ ਕਵਨ ਗੁਣ ਗਾਵਾਂ ਬਜਾ ਵਾਲੇ ਦੇ ਸਾਹਿਬ ਗੁਣੇ ਧਾਨਾ ਤੁਮਰੀ ਮਹਿਮਾ ਕਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਅਨੇਕਾਂ ਗੁਣ ਤੇਰੇ ਅਨੇਕਾਂ ਗੁਣ ਤੇਰੇ ਕਿਹੜੇ ਕਿਹੜੇ ਗਾਵਾਂ ਸਤਿਕਾਰਯੋਗ ਸਤਿਗੁਰਾਂ ਦੇ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ गुरु खालसा साध संगत जी, सब तो पहला सचे पातशाह जी की बख्शिश दोहराओ, प्यार नाल फतेह बुलाओ, कोई भी रसना वांझी ना रवे। एक बारी सारे बुलंद आवाज विच आखो जी, वाहेगुरु जी का खालसा, वाहेगुरु जी की फतेह। सचे पातशाह जी ने महान बख्शिश साडे सारिआं उत्ते कीती है, मिल के बैठण दा सुभाग समा सानू सारिआं नू बख्शिआ है। मिलवे की महिमा वर्ण ना सको नानक परे परीला, मिल के उस वाहिगुरु दे गुण गायन करन दा बहुत वड्डा महात्म है। जिथे तक नजर पैंदी है संगत ही संगत नजर आ रही है। ये सच्चे पातशाह जी की बख्शिश है, रहमत है। अंदर प्रेम लैके भावना लैके आप दूरों दूरों चल के पुजे हो, अपने समय नू सफल बनाउण दा यतन करिए। सतसंगत रूपी मान सरोवर ते आए हैं, एक एक सवास बड़ा कीमती है, ये एवें नहीं लंघना चाहिए। सवास बड़े महंगे ने, कई लोग कहिंदे ने रब ने सानू दिता ही की है, मैं गरीब हाँ, मेरे कोल पैसे नहीं बहुते, जमीन जायदाद नहीं, मैं कच्चे घर विच रहिंदा वा, रब ने सानू दिता ही की है। पर गुरमुखो आ सवास 24,000 सवास रोज मनुख नू मिलदा, 24,000 थोड़ी बहुत एदी गिनती वधदी घटदी रहिंदी है, पर लगभग 24,000 सवास 24 घंटिया विच आउंदा। कोई बंदा चलिया जावे संसार नू अलविदा कह जावे, ओदा कला शरीर पिया होवे डॉक्टर को लै जो चुक के, डॉक्टर नू आखो इहदी सारी जिंदगी दी कमाई तुहाडे अगे रख देने, इहने सारी जिंदगी हलवाए ने, सारी जिंदगी इहने बड़ी मेहनत कीती है, आ इहदी सारी जिंदगी दी कमाई। कोई नौकरी करन वाला 15,000-20,000 10,000 महीने दा लैंदा, ओदी कमाई 20 लख 25-30 लख 40 लख 50 लख रख दिओ डॉक्टर सामने, ओनू आखो सारी जिंदगी इहने आ माया कमाई है, संभो इहदे विच 5 सवास पा दिओ, असीं इहदे नाल गल करनी चाहुंदे आ। गुरमुखो साडी सारी जिंदगी दी कमाई इक पासे, इक सवास इक पासे, ये इन्ने महंगे ने। सारी गंगा नगर दी माया इकट्ठी करके दे दियो, सारे राजस्थान दी माया इकट्ठी करके दे दियो, गल मकाओ सारी दुनिया दी माया इकट्ठी करके दे दियो, डॉक्टर मरे हुए बंदे च इक सवास नहीं पा सकता, ये इन्ने महंगे ने। ते सानू रोज रोज 24,000 मिलदा, अगे भी अर्ज करी दी है सवास असी लै नहीं रहे, सवास ते आ रहे ने। जे बंदा सवास लैंदा फिर लैंदा ही रवे, खा मरदा क्यों आ, ये ते आ रहे ने, ये ते गुरु की बख्शिश रहमत है। असी सवास नहीं लै रहे, शरीर पिया रह जाना है, जिदन उन्हें रोक ले उदन ही आ मिट्टी दी ढेरी बन जाना, 5 तत्तां दा शरीर पुतला, ये दात है उस अकाल पुरख वाहिगुरु दी। एक एक सवास बड़ा महंगा, कबीर एक अचंबा देखियो हीरा हाट बकाए, वणजन हार बाहरा कौटी बदल जाए। कबीर साहब जी नूं पुछया उन्होंने सेवका ने, कहिंदे कबीर जी अपनी जिंदगी विच कोई अचंबा वेखिया, अचंभे तो भाव है आश्चर्य गल,
अनोखी साड़ी जिंदगी विच भी कोई ना कोई ऐसी घटना वापरती है जड़ी बड़ी आश्चर्य होंदी असी सोच भी नहीं सकते ऐसी घटना वापर जांदी। कबीर जी तुसी कोई अचंबा वेखिया? कबीर साहब कहिंदे हां मैं एक अचंबा वेखिया ते साडे वल इशारा करदे ने कहिंदे ने एक दुकान ते हीरा विकदा सी पिया हीरा सी बड़ा महंगा बेकीमता बहुत महंगा हीरा सी गाहक कोई खरीदन वास्ते आया वेचन वाले नु आखिया दस हीरा ते पसंद इहदी कीमत की है जदों वेचन वाले ने कीमत दसी गाहक दे हाथ खड़े हो गए भी ये बड़ा महंगा मैं नहीं खरीद सकता वणजन हारे बाहर आपां कई वारी कह देने ना मेरे तो बाहर है भाई कम मैं नहीं खरीद सकता मेरे बस की गल नहीं बाहर है मेरे वसों बाहर है उथे आखिया भी मेरे तो नहीं खरीदया जाना महंगा वणजन हारे बाहर जेड़ा खरीदन वाला है वह तो कहिंदा बाहर है वेचन आला काला पिया कहिंदे लै जा भावे चार कौडियां ही दे जा खुशत ऐडा महंगा हीरा जिदी कीमत ही कोई नहीं लाई जा सकती ओ जेड़ा हीरा सी ओ कहिंदे कौडियां दे भा वेची जांदा एक वेचन आला एक दुकानदार कौडियां दे बदले हीरे वेच रिहा है ये हाल साडा सारिआं दा कोई हीरा इन्हां सवासां दा मुकाबला नहीं कर सकता अरबां खरबां रुपया दे के एक सवास मुल नहीं मिलना पर साडे सवास टैलीविजन अगे ढाई घंटे दी फिल्म दे अगे बैठिया ढाई हजार लंघ जांदा खुशतना एक कौडियां बदले जाण वाली कोई गल है भाई प्यारिओ असीं अठ घंटे कम करके आने हां मैं 300 कमा लिया जे महीने की 9000 10000 तनखा तो 300 ही बनया कोई कहिंदा मैं 400 कमा लिया कोई कहिंदा मैं रोज 500 कमा लैना कोई आखदा मैं 200 कोई 100 कोई 50 ते ही खड़ा है 20-20 रुपए भी सारे सारा दिन मेहनत करके कमांदे ने गुरमुखो बड़े खुश है कि मेरा घर भी बन गया मैं सारी जिंदगी मेहनत की वड्डी सारी गड्डी भी है वड्डा सारा मेरा मकान भी है मैं 10-20-30 किले जमीन भी बना ली है मैं 50-60 लाख रुपया कमाया अपने जीवन विच पर कदे वेले बह के सोचना कि 60-70 लाख कमाउण वास्ते तेरी सारी जिंदगी ही लंघ गई है सारी उम्र लंघ गई है ते इस 50-60-70 सालां विच किन्ने करोड़ किन्ने अरब सवास लाने पे यह भी नाल वेखना पैना कि एक दिन च जे 24,000 आउंदे ने महीने दे किन्ने बनते ने साल दे किन्ने बनते ने जेड़े बंदे ने 60 सालां दे विच 50-60 लाख कमाया है ते साध संगते ते कुछ भी नहीं किन्ने अरबां सवास दिते 50-60 लाख कमा के कहिंदा नाले इत्थों तक ते कोई विरला ही पहुंचदा विरला ही कई ते उदों भी थल्ले ही खड़े ने इह ते कुछ भी नहीं जे किते कल्ले बह के सोचांगे आखांगे मना खर्चा बहुता कीता वटिया कुछ भी नहीं आखो सतनाम बेनती है भाई संगते जिथे बैठे हो बैठे रहो राह ना मन लो बाकी पहरेदारां नूं बेनती है बीबियां हुण राह च बह गईआं ने इन्हां नूं उठाउणा बड़ा औखा हो जाणा रौला पैगा ज्यादा हुण कृपा करके जिहड़े आ रहे हो जिथे खलोते हो उत्थे ही मत्था टेक के बह जाओ इकट्ठ बड़ा है संगत दी भी बेवाह है क्योंकि बहन नूं किते थां ही नहीं है ते कई इदां दे भी गुरमुख हुंदे ने कहणगे जे इत्थे ही बहिणा सी 10 किले दूर ते इद्दू दे घर ही टैलीविजन ते सीडी ला के वेख लैंदे 10 किले दूर जेड़े बैठे ने उत्थे चंगी तरह आवाज भी नहीं सुनदे पर फिर भी आप प्यार विच आए हो महाराज दी कृपा है सो संगते जिथे भी किते जगह मिलदी है उत्थे ही मत्था टेक के बह जाओ ध्यान दियो रहण गवाई सोए कै दिवस गवाया खाए हीरे जैसा जन्म है कौडी बदले जाए आ जेड़े सवास ने बड़े महंगे मिले ने भाई इन्हां नूं सफल करो जे दो घंटे डेढ़ घंटा जा एक घंटा संगत विच असी बहिने आ ओ सवास साडे लेखे लग रहे ने काले नहीं पैना चाहिए कदे भी जेडे सवास इत्थे लंघणगे ना दो घंटियां च लेखे पै गए ने बीज बीज चले आ जिहा बीजा सो लूणा करमा संदड़ा खेत जेड़ा बीजिया वड़ना पैगा पहरेदारां दे चरणां च मैं फेर अर्ज करांगा आप जी ने आवाज नहीं करनी सेवादारां ने बोल बोल के नहीं कहना भी इत्थे बैठो इदां बैठो फिर ते रौला पैगा कृपा करके सेवादार भी बह जाण संगत भी बैठो बस सेवादारां दे कहण तो बिना ही एकाग्रता बना के बैठो ये सारी संगत नूं बेनती है भाई मसा ए समा मिले तो पूरा पूरा लाहा लो बहुत भागालियां संगत ने जेड़े अज अमृत छक के भी आए ने गुरु वाले बन के आए ने वो तुहाडे विच बैठे ने सच्चे पातशाह दी बख्शिश ते साध संगत कल नूं फिर अमृत संचार होना है बहुत गुरमुख प्यारे बहुत सारिया भैणां वीर भरा बजुर्ग बच्चे तैयार होए ने जिन्हां ने कल नूं अमृत दी दात प्राप्त करनी है सचे पातशाह बख्शिश करन आओ एक एक सवास असी लेखे लाइए आ सवास साडे सतगुरु दी याद विच गुजरन समा गुजरे उम्र उहां विच लेखे दे जो याद साईं दी विच गुजरे साईं कड़ी सुलखणी सहु नाल विहावै जिहड़ा समा उस प्यारे दी याद विच गुजरदा है उह समा साडा लेखे आ ते सत संगत असी कई वारी अपने जीवन विच ए गल कहिंदे आ अज ते जी मरदे मरदे बचे अज ते जी गड्डी उत्ते आ चढ़ी सी पता नहीं किवें बचिया मैं अज ते तार नूं हथ लग गया सी मैं बच पता नहीं किवें गया अज कहणगे अज ते जी मुकदमा पैंदा पैंदा केस हो चलिया सी मैं एवें फस चलिया सी मैनूं बचा लिया उदों कौन बचाऊंगा गड्डी ते उत्ते आ चढ़ी सी तूं बचिया किवें तेरे नाल बैठा मर गया तू कि बचिया उदो सानू बचाउंदा साडा करम उदो बचाउंदा करम जेड़ा बीज किते ना किते बीजिया हुंदा ते आ इत्थे ही असी बीज के जाना मन हाली किरसानी करनी शर्म पानी तन खेत नाम बीज संतोख सुहागा रख गरीबी वेस मन नू हाली बना के तन रूपी खेत विच कर्म रूपी बीज असी बीजिए तां जो एदा फल पतत पावन हर बिरद सदाए एक तिल नहीं पन्ने काले हो सकदा दुनिया विच मेहनत करो तुहानू ओदा फल ना मिले हो सकदा है भी कोई बंदा किते मेहनत करे दस साल लावे अगो तनखा ना मिले जां कदर ना पवे ए दुनिया च ते ऐसा हो सकदा है पर सच्चे पातशाह एक तिल जिन्नी घालना भी बिरथी नहीं जान दिंदे एक तुल जिन्नी भी जिन्हें एक भांडा भी चुक के मांजिया उदा भी फल मिलना एक एक कदम साडा चल के आया दा इत्थे उदा भी फल मिलेगा मथा टेकण दा कन्ना नाल सुन दा अखां नाल दर्शन करण दा जीव नाल बोलण दा ए बीज बीज चले आ जमा कर चले आ इहदा फल अज जांदिआं नूं भी मिल सकदा महीने नूं भी मिल सकदा दसां सालां नूं भी मिल सकदा पंजाह सालां नूं भी साडे सामने आ जाएगा उदों असीं आखांगे पता नहीं किवें बच गईआं किन्ने बचाया ओ कर्म हुंदा जिहड़ा बीजिआ विआ हुंदा कई अज इत्थे बीज रहे ने कई ने रात ठेके ते बीजिया होना है आखो सतना वो भी ते बीज आ जे एक चंगे कर्म दा फल सुख रूप हो के सामने आउंदा ते माड़े कर्म दा फल दुख रूप हो के भी साडे सामने आउणा ददा दोष ना देऊ किसा दोष करमा अपनिया जो मैं किया सो मैं पाया दोष ना दीजै अवर जाना इस करके आ सवास बड़े महंगे ने इन्हां नूं इन्हां दी कीमत पछाणो सारी दुनिया दी माया दे के भी एक एक सवास ए एक सवास भी नहीं मिल सकदा इसे करके भगत कबीर सब कहिंदे ने बेनती आ सारे वीर भी सारियां भैणां तीजी वारी विच गज के सारे बोलिया करो ओए लखां दे लाला नूं मिट्टी विच रोली Yeah.
ਚਲੋ ਫੈਣਾ ਮਿੱਟੀ ਵਿੱਚ ਰੋਲੀ ਜਨ ਲੱਖਾਂ
ਪਰ ਗੁਰਮੁਖੋ ਮਿੱਟੀ ਵਿੱਚ ਰੋਲ ਰਹੇ ਆ ਘਮਾਰ ਨੂੰ ਮੇਰੇ ਮਿਲ ਗਿਆ ਲਾਲ ਹੈ ਸੀ ਬੜਾ ਮਹਿੰਗਾ ਉਹਨੂੰ ਪਤਾ ਨਹੀਂ ਸੀ ਵਿੱਚੋਂ ਦੇ ਮੋਰੀ ਕੱਢ ਕੇ ਰੱਸੀ ਪਾਤੀ ਗਧੇ ਦੇ ਗਲ ਚ ਪਾਤਾ ਕਹਿੰਦਾ ਸੋਹਣਾ ਬੜਾ ਲੱਗਦਾ ਕਿਉਂਕਿ ਉਹਨੂੰ ਪਤਾ ਹੀ ਨਹੀਂ ਇਹ ਮਹਿੰਗਾ ਕਿੰਨਾ ਇਸੇ ਤਰ੍ਹਾਂ ਸਾਨੂੰ ਇਸ ਗੱਲ ਦੀ ਸੋਝੀ ਨਹੀਂ ਪਰ ਧੰਨ ਗੁਰੂ ਗ੍ਰੰਥ ਸਾਹਿਬ ਮਰ ਦੀ ਬਾਣੀ ਜਦੋਂ ਪੜਾਂਗੇ ਜਦੋਂ ਵਿਚਾਰਾਂਗੇ ਤੇ ਸਾਨੂੰ ਫਿਰ ਇਸ ਗੱਲ ਦਾ ਗਿਆਨ ਹੋਏਗਾ ਮਨਾ ਕਰਨ ਵਾਸਤੇ ਕੀ ਆਇਆ ਸੈਂ ਕਰਨ ਕੀ ਲੱਗ ਪਿਆ ਆਖੋ ਸਤਨਾਮ ਮੈਂ ਸੰਸਾਰ ਨੂੰ ਹੀ ਸਭ ਕੁਝ ਸਮਝ ਬੈਠਾ ਇਹ ਦੁਨੀਆਂ ਹੀ ਸਭ ਕੁਝ ਨਹੀਂ ਹੁੰਦੀ ਛੇਵੇਂ ਪਾਤਸ਼ਾਹ ਦੇ ਬਚਨ ਹਨ ਔਰਤ ਇਮਾਨ ਹੈ ਪੁੱਤਰ ਨਿਸ਼ਾਨ ਹੈ ਮਾਇਆ ਗੁਜਰਾਨ ਮਾਇਆ ਗੁਜ਼ਾਰੇ ਵਾਸਤੇ ਚਾਹੀਦੀ ਹੈ ਪੁੱਤਰ ਲੋਕ ਨਿਸ਼ਾਨ ਸਮਝਦੇ ਨੇ ਮੇਰਾ ਦੁਨੀਆਂ ਚ ਨਾਂ ਰਹਿ ਜਾਏਗਾ ਨਿਸ਼ਾਨੀ ਰਹਿ ਜਾਏਗੀ ਤੇ ਸਤਸੰਗ ਜੀ ਮਾਇਆ ਗੁਜ਼ਾਰੇ ਵਾਸਤੇ ਚਾਹੀਦੀ ਆ ਮਾਇਆ ਹੀ ਸਭ ਕੁਛ ਨਹੀਂ ਮਾਇਆ ਦੀ ਲੋੜ ਸਾਨੂੰ ਜ਼ਰੂਰ ਹੈ ਜੇ ਅੱਜ ਵੱਡੇ ਵੱਡੇ ਅਦਾਰੇ ਚੱਲਦੇ ਨੇ ਵੱਡੀਆਂ ਵੱਡੀਆਂ ਸੇਵਾਵਾਂ ਵੀ ਚੱਲਦੀਆਂ ਨੇ ਚੱਲਦੀਆਂ ਉਹ ਵੀ ਮਾਇਆ ਨਾਲ ਹੀ ਨੇ ਪਰ ਮਾਇਆ ਸਭ ਕੁਛ ਨਹੀਂ ਹੁੰਦੀ ਤੇ ਜਿਹੜਾ ਬੰਦਾ ਜੀਵਨ ਵਿੱਚ ਮਾਇਆ ਨੂੰ ਸਭ ਕੁਝ ਸਮਝ ਲਵੇ ਉਹਦਾ ਕੋਈ ਵੀ ਨਹੀਂ ਬਣਦਾ। ਮਾਇਆ ਨੇ ਤੇ ਬਣਨਾ ਹੀ ਕੀ ਹੈ, ਕੋਈ ਵੀ ਨਹੀਂ ਬਣਦਾ ਉਹਦਾ। ਜਿਹੜਾ ਮਾਇਆ 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 ਹੀ ਕਰੇ, ਹੋਰ ਕੁਛ ਨਹੀਂ ਚਾਹੀਦਾ। ਅਸੀਂ ਰੋਟੀ ਖਾਣ ਵਾਸਤੇ ਜਿਉਣ ਵਾਸਤੇ ਸਾਨੂੰ ਰੋਟੀ ਚਾਹੀਦੀ ਹੈ, ਜਿਉਣ ਵਾਸਤੇ ਅਸੀਂ ਖਾਣਾ ਹੈ। ਪਰ ਖਿਮਾ ਕਰਨਾ, ਕੁਝ ਲੋਕ ਐਸੇ ਨੇ ਜਿਹੜੇ ਖਾਣ ਵਾਸਤੇ ਹੀ ਜਿਉਂਦੇ ਨੇ। ਸਾਨੂੰ ਕੱਪੜਾ ਤਨ ਢੱਕਣ ਵਾਸਤੇ ਚਾਹੀਦਾ, ਜਿਉਣ ਵਾਸਤੇ ਕੱਪੜਾ ਚਾਹੀਦਾ ਹੈ। ਪਰ ਬਹੁਤ ਲੋਕ ਐਸੇ ਨੇ ਜਿਹੜੇ ਕੱਪੜੇ ਵਾਸਤੇ ਜਿਉਂਦੇ ਨੇ। ਕੋਠੀ ਸਾਨੂੰ ਰਹਿਣ ਵਾਸਤੇ ਚਾਹੀਦੀ ਹੈ, ਪਰ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਕੋਠੀ ਵਾਸਤੇ ਹੀ ਜਿਉਂਦੇ ਨੇ। 40 ਸਾਲ ਲਾਵਾਂਗਾ, ਬੜੀ ਮਿਹਨਤ ਕਰਾਂਗਾ, ਇਦਾਂ ਦੀ ਕੋਠੀ ਬਣਾਉਣੀ। ਉਹ ਕੋਠੀ ਵਾਸਤੇ ਹੀ ਜਿਉਂਦਾ, ਉਹ ਕੱਪੜਿਆਂ ਵਾਸਤੇ ਖਾਣ ਵਾਸਤੇ ਹੀ ਜਿਉਂਦਾ। ਪਰ ਨਹੀਂ, ਇਹਨਾਂ ਚੀਜ਼ਾਂ ਦੀ ਸਾਨੂੰ ਲੋੜ ਹੈ, ਪਰ ਇਹ ਵਸਤੂਆਂ ਹੀ ਸਭ ਕੁਛ ਨਹੀਂ ਹੁੰਦੀਆਂ। ਅਸਲ ਵਿੱਚ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਜਹ ਮਾਤ ਪਿਤਾ ਸੁੱਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਇੱਕ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਜਿਹਨੇ ਨਾਲ ਜਾਣਾ ਹੈ। ਬੱਚਿਆਂ ਨੇ, ਧੀਆਂ ਪੁੱਤਰਾਂ ਨੇ, ਰਿਸ਼ਤੇਦਾਰਾਂ ਨੇ, ਸਭ ਨੇ ਇੱਥੇ ਰਹਿ ਜਾਣਾ। ਗੁਰਮੁਖੋ, ਆਪਾਂ ਇਤਿਹਾਸ ਪੜ੍ਹਨੇ ਤੇ ਵਿਚਾਰਨੇ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਇੱਕ ਲੌਤਾ ਪੁੱਤਰ ਸੀ, 3 ਕੁ ਸਾਲ ਦੇ ਕਰੀਬ ਉਹਦੀ ਉਮਰ ਦੱਸੀ ਹੈ ਜੈ ਸਿੰਘ ਦੀ। ਅੱਖਾਂ ਦੇ ਸਾਹਮਣੇ ਜਾਲਮਾਂ ਨੇ ਕੋਹ ਕੋਹ ਕੇ ਸ਼ਹੀਦ ਕੀਤਾ ਸੀ, ਪਰ ਬਾਬੇ ਨੂੰ ਇਸ ਗੱਲ ਦੀ ਸੋਝੀ ਸੀ, ਇਸ ਗੱਲ ਦਾ ਪਤਾ ਸੀ, ਇਸ ਗੱਲ ਦਾ ਗਿਆਨ ਸੀ ਕਿ ਮਨਾ ਨਾਮ ਪੁੱਤਰਾਂ ਕਰਕੇ ਨਹੀਂ, ਨਾਮ ਕਰਨੀਆਂ ਕਮਾਈਆਂ ਕਰਕੇ ਰਹਿੰਦਾ, ਬੱਚਿਆਂ ਕਰਕੇ ਨਾਮ ਨਹੀਂ ਰਹਿੰਦਾ। ਮਹਾਂਪੁਰਸ਼ਾਂ ਕੋਲ ਲੈ ਕੇ ਗਿਆ ਇੱਕ ਮਠਿਆਈ ਦਾ ਡੱਬਾ, ਕਹਿੰਦਾ ਬਾਬਾ ਜੀ ਮੁੰਡਾ ਹੋਇਆ। ਬਾਬਾ ਜੀ ਕਹਿੰਦੇ ਠੀਕ, ਛਕ ਲਈ, ਚੁੱਪ ਅੱਗੋਂ ਕੁਛ ਵੀ ਨਾ ਬੋਲੇ। ਕਹਿੰਦੇ ਬਾਬਾ ਜੀ ਕੋਈ ਵਧਾਈ ਦਿਓ, ਖੁਸ਼ੀ ਦਾ ਪ੍ਰਗਟਾਵਾ ਕਰੋ। ਸੰਤ ਕਹਿੰਦੇ ਜੇ ਜਿਉਂਦਾ ਰਿਹਾ ਨਾ 25-30 ਸਾਲ ਫਿਰ ਵਧਾਈ ਦਿਆਂਗਾ। ਮਹਾਂਪੁਰਸ਼ੋ ਕੀ ਗੱਲ? ਕਹਿੰਦੇ ਕੀ ਪਤਾ ਲੱਗਦਾ ਤੇਰੇ ਮੁੰਡੇ ਨੇ ਤੇਰੀ ਇੱਜ਼ਤ ਵਧਾਉਣੀ ਆ ਕਿ ਘਟਾਉਣੀ ਆ। ਜਿਨ੍ਹਾਂ ਦੇ ਬੱਚੇ ਅੱਜ ਨਲਾਇਕ ਨਿਕਲੇ ਨੇ, ਵਧਾਈਆਂ ਤੇ ਉਹਨਾਂ ਦੇ ਜੰਮੇ ਤੇ ਵੀ ਮਿਲੀਆਂ ਹੁੰਦੀਆਂ ਨੇ। ਦੁਨੀਆਂ ਦੇ ਲੋਕ ਬੜੀਆਂ ਵਧਾਈਆਂ ਦਿੰਦੇ ਨੇ, ਪਰ ਪਤਾ ਨਹੀਂ ਉਹਨਾਂ ਬੱਚਿਆਂ ਨੇ ਵਧਾਉਣਾ ਕਿ ਉਹਨਾਂ ਬੱਚਿਆਂ ਨੇ ਘਟਾਉਣਾ। ਅਸਲੀ ਵਧਾਈ ਦੇਣੀ ਬਣਦੀ ਹੈ ਜਿਹੜੇ ਅੱਜ ਅੰਮ੍ਰਿਤ ਛਕ ਕੇ ਆਏ ਨੇ। ਇਹ ਆ ਅਸਲੀ ਵਧਾਈ। ਕੋਈ ਨਿਤਨੇਮ ਕਰਨ ਲੱਗ ਪਿਆ, ਭਜਨ ਕਰਨ ਲੱਗ ਪਿਆ, ਸਿਮਰਨ ਕਰਦਾ, ਗੁਰਦੁਆਰੇ ਜਾਂਦਾ, ਦਾੜੀ ਰੱਖੇ, ਦਸਤਾਰ ਬੰਨਣ ਲੱਗੇ, ਉਹਨੂੰ ਗੁਰਸਿੱਖੋ ਜ਼ਰੂਰ ਵਧਾਈ ਦਿਆ ਕਰੋ, ਸ਼ਾਬਾਸ਼ ਦੇ ਕੇ ਆਇਆ ਕਰੋ, ਹੱਲਾ ਸ਼ੇਰੀ ਦਿਆ ਕਰੋ ਵੀ ਚੰਗਾ ਹੈ ਤੂੰ ਗੁਰੂ ਵਾਲੇ ਪਾਸੇ ਲੱਗਾ ਤੁਰਨ। ਪਰ ਵਿਰਲੇ ਨੇ, ਅੱਜ ਕੱਲ੍ਹ ਬਹੁਤੇ ਕਹਿਣਗੇ ਲੈ ਵੱਡਾ ਜਥੇਦਾਰ ਬਣਿਆ ਫਿਰਦਾ, 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ, ਇਹ ਹੁਣ ਅੰਮ੍ਰਿਤ ਛੱਕ ਕੇ ਤੂੰ ਵੱਡਾ ਬਾਬਾ ਬਣ ਗਿਆ, ਹੁਣ ਤੱਕ ਤੇ ਸਾਡੇ ਨਾਲ ਹੀ ਖਾਂਦਾ ਪੀਂਦਾ ਰਿਹਾ। ਏਦਾਂ ਦੀਆਂ ਗੱਲਾਂ ਲੋਕ ਜ਼ਿਆਦਾ ਕਰਦੇ ਨੇ। ਪਰ ਗੁਰਮੁਖੋ, ਹੱਲਾ ਸ਼ੇਰੀ ਦੇਣੀ ਚਾਹੀਦੀ ਹੈ ਵੀ ਸੱਚੇ ਪਾਤਸ਼ਾਹ ਧੰਨ ਭਾਗ, ਤੇਰੇ ਗੁਰਮੁਖਾ ਉੱਚੇ ਭਾਗ ਨੇ ਜਿਹੜਾ ਤੈਨੂੰ ਸੱਚੇ ਪਾਤਸ਼ਾਹ ਨੇ ਆਪਣਾ ਬਣਾਇਆ, ਜਿਹੜਾ ਤੂੰ ਦਾੜਾ ਰੱਖਿਆ, ਜਿਹੜੇ ਕੇਸ ਰੱਖੇ ਨੇ, ਸਾਡਾ ਸਭ ਦਾ ਫਰਜ਼ ਬਣਦਾ ਉਹਨਾਂ ਨੂੰ ਵਧਾਈਆਂ ਦਿਓ। ਅੱਜ ਜਿਹੜੇ ਅੰਮ੍ਰਿਤ ਛੱਕ ਕੇ ਆਏ ਨੇ, ਲੱਖ ਲੱਖ ਵਧਾਈਆਂ ਨੇ ਉਹਨਾਂ ਗੁਰਮੁਖਾਂ ਗੁਰਸਿੱਖਾਂ ਨੂੰ ਜਿਨ੍ਹਾਂ ਉੱਤੇ ਸੱਚੇ ਪਾਤਸ਼ਾਹ ਤਰੁੱਠੇ ਨੇ, ਦਿਆਲ ਹੋਏ ਨੇ, ਕਿਰਪਾ ਕਰਕੇ ਸਤਿਗੁਰਾਂ ਨੇ ਆਪਣੇ ਬਣਾਇਆ। ਸਤਿਗੁਰ ਕੇ ਜਨਮੇ ਗਵਨ ਵਟਾਇਆ। ਗੁਰੂ ਘਰ ਚ ਜਦੋਂ ਜਨਮ ਹੋ ਜਾਏ, ਗੁਰੂ ਘਰ ਚ ਨਾਮ ਲਿਖਿਆ ਜਾਵੇ, ਫਿਰ ਆਵਾਗਮਨ ਦਾ ਚੱਕਰ ਮਿਟ ਜਾਂਦਾ, ਆਉਣ ਜਾਣ ਖਤਮ ਹੋ ਜਾਂਦਾ, 84 ਦੇ ਗੇੜ ਤੋਂ ਛੁਟਕਾਰਾ ਹੋ ਜਾਂਦਾ। ਦਾਸ ਸਰਜ ਕਰਦਾ ਸੀ, ਬਾਬਾ ਬੰਦਾ ਸਿੰਘ ਬਹਾਦਰ ਨੂੰ ਪਤਾ ਸੀ ਕੋਈ ਪੁੱਤਰ ਹੈ ਮੇਰਾ, ਪਰ ਅੱਖਾਂ ਸਾਹਮਣੇ ਸ਼ਹੀਦ ਕਰਾ ਲਿਆ। ਗਿਆਨ ਸੀ, ਸੋਝੀ ਸੀ। ਗੁਰਮੁਖੋ, ਯਾਦ ਰੱਖਣਾ, ਇਬਾਦਤ ਵਾਲਾ ਹੀ ਸ਼ਹਾਦਤ ਪ੍ਰਾਪਤ ਕਰ ਸਕਦਾ, ਬੰਦਗੀ ਵਾਲਾ ਹੀ ਕੁਰਬਾਨੀ ਕਰ ਸਕਦਾ, ਦੂਜਾ ਨਹੀਂ। ਇਹ ਤੇ ਗੱਲਾਂ ਮਾਰਨ ਵਾਲੇ ਬਹੁਤ ਆ ਲੋਕ। ਜਿਸ ਬੰਦੇ ਕੋਲ ਇਬਾਦਤ ਨਾ ਹੋਵੇ, ਉਹ ਕਦੇ ਸ਼ਹਾਦਤ ਨਹੀਂ ਦੇ ਸਕਦਾ। ਜਿਨ੍ਹਾਂ ਜਿਨ੍ਹਾਂ ਦੀਆਂ ਸ਼ਹੀਦੀਆਂ ਹੋਈਆਂ ਨੇ, ਅਸੀਂ ਜੇ ਇਤਿਹਾਸ ਪੜ੍ਹ ਕੇ ਵੇਖੀਏ, ਉਹਨਾਂ ਦੀ ਇਬਾਦਤ ਵੀ ਤੇ ਬੜੀ ਸੀ, ਕਮਾਈਆਂ ਵੀ ਬੜੀਆਂ ਸਨ। ਅਸੀਂ ਆਖਦੇ ਹਾਂ ਬਾਬਾ ਜਰਨੈਲ ਸਿੰਘ, ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਅੱਜ ਵੀ ਸਾਡੇ ਦਿਲਾਂ ਦੀ ਧੜਕਣ ਨੇ। ਨੌਜਵਾਨ ਕਹਿੰਦੇ ਨੇ ਨਾ, ਮੈਂ ਬਾਹਰਲਿਆਂ ਦੇਸ਼ਾਂ 'ਚ ਵੇਖਿਆ ਵੱਡੇ ਵੱਡੇ ਗੁਰਦੁਆਰਿਆਂ ਵਿੱਚ ਵੱਡੀਆਂ ਵੱਡੀਆਂ ਫੋਟੋਆਂ ਉਹਨਾਂ ਦੀਆਂ ਲੱਗੀਆਂ ਹੋਈਆਂ ਤੇ ਸਤਸੰਗਤ ਬਹੁਤ ਸਤਿਕਾਰ ਲੋਕ ਕਰਦੇ ਨੇ ਬਹੁਤ ਸਤਿਕਾਰ ਤੇ ਉਹਨਾਂ ਦਾ ਜੇ ਉਹਨਾਂ ਨੇ ਸ਼ਹਾਦਤ ਦਿੱਤੀ ਤੇ ਉਹਨਾਂ ਦੀ ਇਬਾਦਤ ਵੀ ਤੇ ਕਿੱਡੀ ਵੱਡੀ ਸੀ ਚੰਡੀਗੜ੍ਹ ਦਾ ਇੱਕ ਡਾਕਟਰ ਮੈਨੂੰ ਮਿਲਿਆ ਸੀ ਇੱਕ ਦਫ਼ਾ ਇੱਕ ਸੰਗਤ ਵਿੱਚੋਂ ਸਰੀਰ ਸੀ ਉਹ ਢਿੱਲਾ ਸੀ ਮੈਂ ਉਹਦਾ ਪਤਾ ਲੈਣ ਗਿਆ ਸਾਂ PGI ਬਾਹਰਲੇ ਪਾਸੇ ਖਲੋਤੇ ਸਾਂ ਉਹ ਡਾਕਟਰ ਸਾਹਿਬ ਆਏ ਫਤਿਹ ਬੁਲਾ ਕੇ ਕੋਲ ਖਲੋ ਗਏ ਕਹਿੰਦੇ ਬਾਬਾ ਜੀ ਮੈਂ ਕਿਹਾ ਹਾਂਜੀ ਤੁਹਾਨੂੰ ਤੁਸੀਂ ਮਿਲੇ ਹੋ ਫਤਿਹ ਬੁਲਾਈ ਹੈ ਕਹਿੰਦੇ ਵੈਸੇ ਮੈਂ ਮਿਲਦਾ ਨਹੀਂ ਕਿਸੇ ਨੂੰ ਬਹੁਤਾ ਮੈਂ ਕਿਹਾ ਕੀ ਗੱਲ ਕਹਿੰਦੇ ਮੈਂ ਇੱਕੋ ਨੂੰ ਹੀ ਮਿਲਿਆ ਬਸ ਹੋਰ ਨੂੰ ਮਿਲਣ ਨੂੰ ਜੀ ਨਹੀਂ ਕਰਦਾ ਮੈਂ ਕਿਹਾ ਕਿੰਨਾ ਦੀ ਸੰਗਤ ਕੀਤੀ ਹੈ ਤੁਸੀਂ ਕਹਿੰਦੇ ਜੀ ਜੁੜੇ ਗੁਰੂ ਗ੍ਰੰਥ ਸਾਹਿਬ ਮਰਨ ਵਾਲਾ ਜੋੜਿਆ ਮਹਾਂਪੁਰਸ਼ਾਂ ਨੇ ਪਿੰਡਰਾਂ ਵਾਲਿਆਂ ਨੇ ਨਾਂ ਲਿਆ ਉਹਨੂੰ ਬੜੀ ਖੁਸ਼ੀ ਹੋਈ ਮੈਂ ਉਸ ਗੁਰਮੁਖ ਨੂੰ ਪੁੱਛਿਆ ਮੈਂ ਕਿਹਾ ਦੱਸੋ ਫਿਰ ਕਿਵੇਂ ਜੁੜੇ ਉਹ ਕਹਿੰਦਾ ਬਾਬਾ ਜੀ ਉਹਨਾਂ ਦੀ ਅਸੀਂ ਸੰਗਤ ਕੀਤੀ ਆ ਉਦੋਂ ਬਾਅਦ ਹੋਰ ਕੋਈ ਉਹਨਾਂ ਪਸੰਦ ਹੀ ਨਹੀਂ ਆਇਆ ਮੈਂ ਕਿਹਾ ਆਉਣਾ ਵੀ ਕਿੱਥੋਂ ਸੀ ਟੋਭੇ ਛੱਪਣਾ ਵਿੱਚ ਨਹੀਂ ਹੱਥ ਪਾਉਂਦੇ ਲਾਉਂਦੇ ਸਾਗਰਾਂ ਵਿੱਚ ਜੋ ਤਾਰੀਆਂ ਨੇ ਉਹ ਕਦੇ ਬਗਲਿਆਂ ਵਿੱਚ ਨਹੀਂ ਰਲ ਪੈਂਦੇ ਹੰਸਾਂ ਨਾਲ ਜਿਨ੍ਹਾਂ ਦੀਆਂ ਯਾਰੀਆਂ ਨੇ
ਸਤਿ ਸ੍ਰੀ ਅਕਾਲ
ਧਿਆਨ ਦੇਣਾ ਉਹ ਕਹਿੰਦਾ ਅੱਜ ਮੇਰੀਆਂ ਨੂੰਹਾਂ ਤੇ ਮੇਰੇ ਪੁੱਤਰ ਇਸੇ ਹਸਪੀਟਲ ਵਿੱਚ ਡਾਕਟਰ ਹਨ ਕੋਈ ਸਮਾਂ ਸੀ ਜਦੋਂ ਮੈਂ ਵੀ ਇੱਥੇ ਹੀ ਨੌਕਰੀ ਕਰਕੇ ਗਿਆ ਹੁਣ ਮੈਂ ਘਰ ਰਹਿੰਦਾ ਬੱਚੇ ਰੋਜ਼ ਡਿਊਟੀ ਤੇ ਆਉਂਦੇ ਨੇ ਉਹਨਾਂ ਨੂੰ ਛੱਡਣ ਆ ਜਾਂਦਾ ਉਹਨਾਂ ਨੂੰ ਲੈਣ ਆ ਜਾਂਦਾ ਮੈਂ ਆਉਂਦਾ ਇੱਥੇ ਆ ਰੋਜ਼ ਮੈਂ ਕਿਹਾ ਕਿਵੇਂ ਜੁੜੇ ਸੋ ਉਸ ਡਾਕਟਰ ਨੇ ਦੱਸਿਆ ਹੁਣ ਬਜ਼ੁਰਗ ਹੋ ਚੁੱਕਿਆ ਸੀ ਕਹਿੰਦਾ ਬਾਬਾ ਜੀ ਮਹਾਂਪੁਰਸ਼ਾਂ ਦੇ ਅੰਦਰ ਮੇਦੇ ਚ ਗਰਮੈਸ਼ ਕਾਰਨ ਮੂੰਹ ਵਿੱਚ ਛਾਲੇ ਰਹਿੰਦੇ ਸੀ ਜਿਹਨੂੰ ਮੇਦੇ ਦੀ ਗਰਮੈਸ਼ ਹੋਵੇ ਨਾ ਉਹ ਕਈ ਵਾਰੀ ਉਹਦੇ ਮੂੰਹ ਵਿੱਚ ਛਾਲੇ ਮੂੰਹ ਪੱਕਦਾ ਜ਼ਿਆਦਾ ਉਹਦਾ ਇਹ ਬਿਮਾਰੀ ਰੋਗ ਕਿਸੇ ਦਾ ਹੁੰਦਾ ਮਹਾਂਪੁਰਸ਼ ਆਪਣੇ ਸਰੀਰ ਤੇ ਲੈ ਲੈਂਦੇ ਨੇ ਉਹ ਕਹਿੰਦੇ ਜੀ ਉਹ ਸੇਵਾਦਾਰਾਂ ਨੇ ਕਈ ਵਾਰੀ ਮਹਾਂਪੁਰਸ਼ਾਂ ਨੂੰ ਆਖਿਆ ਚੰਗੀ ਦਵਾਈ ਲਓ ਉਹ ਧਿਆਨ ਬਹੁਤਾ ਨਹੀਂ ਸਨ ਦਿੰਦੇ ਸਰੀਰ ਦਾ ਧਿਆਨ ਨਹੀਂ ਸਨ ਦਿੰਦੇ ਸੇਵਾਦਾਰਾਂ ਨੇ ਇੱਕ ਵਾਰੀ ਧੱਕੇ ਨਾਲ ਹੀ ਹਸਪੀਟਲ 'ਚ ਉਹਨਾਂ ਨੂੰ ਦਾਖਲ ਕਰਾ ਦਿੱਤਾ ਕਹਿੰਦੇ ਜੀ ਤੁਸੀਂ ਉਦਾਂ ਦਵਾਈ ਲੈਂਦੇ ਨਹੀਂ ਤੁਸੀਂ ਦੋ ਦਿਨ ਇੱਥੇ ਹੀ ਰਹੋ ਚੰਗੀ ਤਰ੍ਹਾਂ ਇਲਾਜ ਕਰਾਓ ਕਹਿੰਦੇ ਜੀ ਮੇਰੀ ਲਾਤੀ ਡਿਊਟੀ ਡਾਕਟਰ ਜਿਹੜੇ ਕਹਿੰਦੇ ਤੂੰ ਧਿਆਨ ਰੱਖੀ ਮਹਾਂਪੁਰਸ਼ਾਂ ਦਾ ਕਹਿੰਦਾ ਮੈਂ ਆਖਿਆ ਵੀ ਮੈਂ ਰੋਜ਼ ਪੀਣ ਵਾਲਾ ਬੰਦਾ ਮੇਰੀ ਡਿਊਟੀ ਇਹਨਾਂ ਕੋਲ ਲਾਤੀ ਉਹਨਾਂ ਨੂੰ ਵੇਖ ਕੇ ਉਦਾਂ ਹੀ ਡਰ ਲੱਗੇ ਸਾਹਮਣੇ ਕਿਵੇਂ ਜਾਵਾਂ ਹੱਥ ਕੰਬਣ ਕਹਿੰਦਾ ਮੇਰੇ ਇੰਨੇ ਮਰੀਜ਼ਾਂ ਨੂੰ ਠੀਕ ਕਰ ਛੱਡਿਆ ਉਹਨਾਂ ਦੇ ਕੋਲ ਜਾਣਾ ਤੇ ਡਰ ਲੱਗਣਾ ਉਹ ਕਹਿੰਦਾ ਜੀ ਮੈਂ ਮਹਾਂਪੁਰਸ਼ਾਂ ਨੂੰ ਦਵਾਈ ਦੇਣ ਵਾਸਤੇ ਇੱਕ ਦੋ ਵਾਰੀ ਗਿਆ ਕਹਿੰਦਾ ਜੀ ਦੋ ਤਿੰਨ ਦਿਨ ਮਹਾਂਪੁਰਸ਼ ਰਹੇ ਦੋ ਤਿੰਨ ਦਿਨ ਡਾਕਟਰ ਦੇ ਦੱਸਣ ਦੀ ਗੱਲ ਹੈ ਕਹਿੰਦਾ ਮੈਂ ਉਹਨਾਂ ਨੂੰ ਸੁੱਤਿਆਂ ਪਿਆਂ ਨੂੰ ਨਹੀਂ ਵੇਖਿਆ ਜਦੋਂ 12:15 ਵੱਜਦੇ ਸੀ ਸਰਾਣੇ ਪਈ ਹੋਈ ਬਾਲਟੀ ਚੁੱਕ ਕੇ ਸੇਵਾਦਾਰ ਨੂੰ ਨਹੀਂ ਸੀ ਠਾਉਂਦੇ ਵੀ ਮੈਨੂੰ ਇਸ਼ਨਾਨ ਕਰਾ ਬਾਲਟੀ ਚੁੱਕਦੇ ਸਨ ਕੋਲ ਹੀ ਟੂਟੀ ਲੱਗੀ ਹੋਈ ਸੀ ਉੱਥੋਂ ਹੀ ਉਹਨਾਂ ਨੇ ਪਾਣੀ ਭਰ ਕੇ ਉੱਥੇ ਹੀ ਚੁੱਪ ਚਪੀਤੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਆ ਕੇ ਬਹਿ ਜਾਣਾ ਕਹਿੰਦਾ ਮੈਂ ਦੂਰ ਖਲੋਤਾ ਲੁੱਕ ਕੇ ਵਹਿੰਦਾ ਰਿਹਾ ਇਹ ਸੌਂਦੇ ਕਦੋਂ ਨੇ ਕਹਿੰਦਾ ਮੈਂ 3 ਦਿਨ ਬਾਬਾ ਜੀ ਵੇਖਿਆ ਮੈਂ ਉਹਨਾਂ ਨੂੰ ਕਿਤੇ ਰੱਜ ਕੇ ਸੁੱਤਿਆਂ ਨਹੀਂ ਵੇਖਿਆ ਕੀ ਹੋਇਆ 5-10 ਮਿੰਟ ਅੱਖਾਂ ਬੰਦ ਕਰ ਲਈਆਂ ਫਿਰ ਖੋਲ ਲੈਂਦੇ ਸੀ ਪਤਾ ਹੀ ਨਹੀਂ ਸੀ ਲੱਗਦਾ ਇਹਨਾਂ ਨੇ ਆਰਾਮ ਕਿਹੜੇ ਵੇਲੇ ਕੀਤਾ 3 ਦਿਨ ਕਹਿੰਦਾ ਲਾ ਕੇ ਗਏ ਜਦੋਂ 3rd ਦਿਨ ਚੱਲੇ ਵਾਪਸ ਮੈਂ ਆਖਿਆ ਬਾਬਾ ਜੀ ਮੈਨੂੰ ਵੀ ਨਾਲ ਨਹੀਂ ਲੈ ਜਾਓ ਰੋਜ਼ ਪੀਂਦਾ ਸਾਂ ਕਹਿੰਦਾ ਮੈਂ ਤੇ ਮੈਨੂੰ ਮਹਾਂਪੁਰਸ਼ ਕਹਿੰਦੇ ਤੇਰੇ ਬੱਚੇ ਕਿੰਨੇ ਪਾਲਣੇ ਨੇ ਚੱਲ ਤੂੰ ਆਈ ਉੱਥੇ ਮੈਂ ਪਰਿਵਾਰ ਲੈ ਕੇ ਕਹਿੰਦਾ ਮਹਿਤਾ ਸਾਹਿਬ ਗਿਆ ਮੈਨੂੰ ਉਹਨਾਂ ਨੇ ਅੰਮ੍ਰਿਤ ਛਕਾ ਦਿੱਤਾ ਗੁਰੂ ਗ੍ਰੰਥ ਸਾਹਿਬ ਮਰ ਦੇ ਲੜ ਲਾ ਦਿੱਤਾ ਉੱਪਰ ਦੀ ਸ੍ਰੀ ਸਾਹਿਬ ਪਵਾ ਦਿੱਤੀ ਉਹ ਕਹਿੰਦਾ ਬਾਬਾ ਜੀ ਫਿਰ ਸਮਝ ਆਈ ਫਿਰ ਮੈਨੂੰ ਪਤਾ ਲੱਗਾ ਵੀ ਉਹ ਇਲਾਜ ਕਰਾਉਣ ਨਹੀਂ ਉਹ ਡਾਕਟਰ ਦਾ ਇਲਾਜ ਕਰਨ ਆਏ ਸਨ ਆਖੋ ਸਤਨਾਮ ਉਹ ਤੇ ਮੇਰਾ ਇਲਾਜ ਕਰਨ ਵਾਸਤੇ ਆਏ ਸਨ ਗੁਰਮੁਖੋ ਇਬਾਦਤ ਨਿਤਨੇਮ ਭਜਨ ਬੰਦਗੀ ਕਰਨ ਵਾਲੇ ਜਿਹੜੇ ਨੇ ਉਹੀ ਸ਼ਹਾਦਤਾਂ ਦੇ ਜਾਮ ਪੀਂਦੇ ਨੇ ਦੂਸਰੇ ਨਹੀਂ ਸਤਸੰਗ ਜੀ ਉਹੀ ਘਲਣਾ ਘਲਣ ਵਾਲੇ ਜਾਗੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀ ਹੈ ਸੂਦਾ ਆਤਮ ਜਿਣੇ ਸਗਲ ਵਸਤਾ ਕੈ ਜਾਗਾ ਸਤਿਗੁਰ ਪੂਰਾ ਸਤਸੰਗ ਜੀ
ਕਹਿੰਦੇ ਨੇ ਮੈਦਾਨੇ ਜੰਗ ਵਿੱਚ ਹੱਥ ਵਿੱਚ ਤਲਵਾਰ ਫੜ ਕੇ ਜੂਝਣ ਵਾਲੇ ਨੂੰ ਸੂਰਮਾ ਨਹੀਂ ਕਹਿੰਦੇ, ਜਿਹੜਾ ਸਵੇਰੇ ਇਸ ਕਲਯੁਗ ਦੇ ਸਮੇਂ ਵਿੱਚ ਸਵੇਰੇ ਉੱਠ ਕੇ ਭਜਨ ਕਰ ਲੈਂਦਾ ਉਹਦੇ ਵਰਗਾ ਸੂਰਮਾ ਹੈ ਹੀ ਕੋਈ ਨਹੀਂ। ਜਿਹੜਾ ਚੌਂਕੜਾ ਮਾਰ ਕੇ ਸਵੇਰੇ 12, 12:30, 1 ਵਜੇ, 2 ਵਜੇ, 3 ਵਜੇ, ਹੱਦ 4 ਵਜੇ ਤੱਕ ਵੀ ਉੱਠ ਪਵੇ, 3 ਤੋਂ 6 ਵਜੇ ਤੱਕ ਅੰਮ੍ਰਿਤ ਵੇਲਾ ਮੰਨਿਆ ਗਿਆ, ਚੌਥਾ ਪੈਰ 3 ਤੋਂ 6 ਇਹ ਅੰਮ੍ਰਿਤ ਵੇਲਾ। ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਮਾਰ ਕੇ ਅੱਧਾ ਘੰਟਾ ਘੰਟਾ ਸਿਮਰਨ ਕਰ ਲੈਂਦਾ ਨਾ, ਉਹਦੇ ਅਰਗਾ ਸੂਰਮਾ ਕੋਈ ਨਹੀਂ, ਉਹ ਸੂਰਮਾ ਬਹੁਤ ਵੱਡਾ ਸੂਰਮਾ। ਕਿਉਂਕਿ ਕਲਯੁਗ ਦਾ ਪਹਿਰ ਹੈ, ਇਸ ਕਲਯੁਗ ਦੇ ਵਿੱਚ ਨਾਮ ਜਪਣਾ ਕੋਈ ਸੌਖੀ ਜੀ ਗੱਲ ਨਹੀਂ, ਤੇ ਭਲਾ ਹੋਣਾ ਨਾਮ ਨਾਲ ਹੀ। ਅਬ ਕਲੂ ਆਇਓ ਔਰ ਇੱਕ ਨਾਮ ਬੋਬੋਹੋ ਬੋਬੋਹੋ, ਅਨਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ, ਮਨ ਰੁੱਤ ਨਾਮ ਰੇ, ਨਾਮ ਬੀਜਣ ਦੀ ਰੁੱਤ ਹੀ ਹੁਣ ਆਈ ਹੈ। ਕਲਯੁਗ ਦਾ ਸਮਾਂ ਹੁਣ ਭਲਾ ਨਾਮ ਨਾਲ ਹੁੰਦਾ। ਸਤਯੁਗ ਸਤ ਤ੍ਰੇਤਾ ਜੱਗੀ ਦੁਆਪਰ ਪੂਜਾ ਚਾਰ, ਤਿੰਨੋ ਯੁਗ ਤਿੰਨੋ ਦ੍ਰਿੜ, ਕਲ ਕੇਵਲ ਨਾਮ ਆਧਾਰ। ਇਹਦੇ ਵਿੱਚ ਕਲਯੁਗ ਵਿੱਚ ਨਾਮ ਨਾਲ ਆਧਾਰ ਹੋਣਾ, ਨਾਮ ਨਾਲ ਭਲਾ ਹੋਣਾ। ਬਾਬਾ ਬੰਦਾ ਸਿੰਘ ਬਹਾਦਰ ਲਛਮਣ ਦਾਸ ਸੀ ਪਹਿਲਾ ਨਾਂ, ਫਿਰ ਮਨ ਵਿੱਚ ਲੱਗਿਆ ਵੈਰਾਗ, ਤੀਰ ਮਾਰਿਆ ਸ਼ਿਕਾਰੀ ਸੀ ਤਕੜਾ, ਹਿਰਨੀ ਦੇ ਪੇਟ ਵਿੱਚ ਤੀਰ ਵੱਜਿਆ, ਉਹਦੇ ਪੇਟ ਵਿੱਚੋਂ ਨਿਕਲ ਕੇ 2 ਬੱਚੇ ਧਰਤੀ ਤੇ ਡਿੱਗੇ ਤੇ ਤੜਫ ਤੜਫ ਕੇ ਉਹਨਾਂ ਦੀ ਜਾਨ ਨਿਕਲੀ। ਲਛਮਣ ਦਾਸ ਵਿਰਾਗੀ ਹੋ ਗਿਆ, ਕਹਿੰਦਾ ਇਹ ਪਾਪ ਨਹੀਂ ਕਰਨਾ। ਫਿਰ ਸਾਧਾਂ ਦਾ ਚੇਲਾ ਬਣਿਆ, ਲੰਮਾ ਇਤਿਹਾਸ ਆ, ਮੈਂ ਇਤਿਹਾਸ ਲੰਮਾ ਨਹੀਂ ਵਿਚਾਰਨਾ ਚਾਹੁੰਦਾ, ਮੈਂ ਸਿਰਫ ਬੇਨਤੀ ਕਰਨੀ ਆ, ਇਬਾਦਤ ਤੋਂ ਬਿਨਾਂ ਸ਼ਹਾਦਤ ਨਹੀਂ ਹੁੰਦੀ। ਬਖਸ਼ਿਸ਼ ਕਮਾਈਆਂ ਵਾਲੇ ਜਿਹੜੇ ਨੇ, ਉਹੀ ਜਿਨ੍ਹਾਂ ਕੋਲ ਚੰਗੀ ਵਿਚਾਰ ਹੋਵੇ ਤਲਵਾਰ ਵੀ ਉਹੀ ਚਲਾ ਸਕਦੇ ਨੇ। ਔਰੰਗਜ਼ੇਬ ਕੋਲ ਵੀ ਤੇ ਤਲਵਾਰ ਸੀ, ਪਰ ਉਹਦੇ ਕੋਲ ਚੰਗੀ ਵਿਚਾਰ ਨਾ ਹੋਣ ਕਰਕੇ ਉਹਦੀ ਤਲਵਾਰ ਨੇ ਜ਼ੁਲਮ ਹੀ ਜ਼ੁਲਮ ਕੀਤਾ, ਭਲਾ ਨਹੀਂ ਕੀਤਾ ਕਿਸੇ ਦਾ। ਤਲਵਾਰਾਂ ਵਾਲਿਆਂ ਕੋਲ ਚੰਗੀ ਵਿਚਾਰ ਹੋਣੀ ਬਹੁਤ ਜ਼ਰੂਰੀ ਆ। ਇਸੇ ਕਰਕੇ ਮੈਂ ਪਿਛਲੇ ਜੋ ਸਮੇਂ ਵਿੱਚ ਘਟਨਾਵਾਂ ਵਾਪਰੀਆਂ ਨੇ, ਇਹਦੇ ਸੰਬੰਧ ਵਿੱਚ ਮੈਂ ਹਰ ਜਗ੍ਹਾ ਸਟੇਜਾਂ ਤੇ ਬੇਨਤੀਆਂ ਕੀਤੀਆਂ ਨੇ, ਨੌਜਵਾਨੋ ਸਿਰਾਂ ਤੇ ਕੇਸਰੀ ਦਸਤਾਰਾਂ ਤੇ ਹੱਥ ਵਿੱਚ ਸ੍ਰੀ ਸਾਹਿਬਾਂ ਫੜ ਕੇ ਸੜਕਾਂ ਉੱਤੇ ਉਤਰੇ ਆ, ਪਰ ਗੁਰਮੁਖੋ ਹੱਥਾਂ ਦੇ ਵਿੱਚ ਤਲਵਾਰਾਂ ਤੇ ਜ਼ਰੂਰ ਨੇ, ਪਰ ਗੁਰਮਤ ਦੀ ਵਿਚਾਰ ਹੋਣੀ ਵੀ ਬੜੀ ਜ਼ਰੂਰੀ ਆ। ਤੁਰੋ ਜ਼ਰੂਰ, ਪਰ ਦਾੜੀਆਂ ਕੇਸ ਰੱਖ ਕੇ ਤੁਰੋ, ਫਿਰ ਬਹੁਤਾ ਆਨੰਦ ਆਏਗਾ। ਫਿਰ ਬਹੁਤਾ ਆਨੰਦ ਆਏਗਾ। ਮੁੱਖ ਤੇ ਦਾੜੇ, ਸਿਰਾਂ ਤੇ ਦਸਤਾਰਾਂ, ਕੇਸਰੀ ਬੰਨਣ ਦਾ ਬੜਾ ਚਾਅ ਹੁੰਦਾ। ਨਗਰ ਕੀਰਤਨ ਹੋਵੇ, ਕੇਸਰੀ ਦਸਤਾਰ, ਪਰ ਗੁਰਮੁਖੋ ਨਿਸ਼ਾਨ ਸਾਹਿਬ ਥੜੇ ਬਿਨਾਂ ਨਹੀਂ ਲੱਗ ਸਕਣਾ। ਪਹਿਲਾਂ ਥੜਾ ਬਣਾਉਣਾ ਪਏਗਾ, ਫਿਰ ਨਿਸ਼ਾਨ ਸਾਹਿਬ ਲੱਗੇਗਾ। ਤੇ ਦਸਤਾਰ ਕੇਸਰੀ ਵੀ ਦਾੜੇ ਨਾਲ ਹੀ ਫੱਬਦੀ ਆ, ਥੜਾ ਹੈ ਨੀ, ਨਿਸ਼ਾਨ ਸਾਹਿਬ ਲਾਈ ਫਿਰਦੇ ਨੇ। ਆਖੋ ਸਪਨਾ, ਥੜਾ ਹੈ ਨੀ, ਨਿਸ਼ਾਨ ਸਾਹਿਬ ਲੱਗਿਆ। ਤੇ ਵੀਰਾਂ ਭਰਾਵਾਂ ਨੂੰ ਬੇਨਤੀ ਆ, ਦਾੜੀਆਂ ਰੱਖੋ, ਫਿਰ ਸੋਹਣੇ ਲੱਗਦੇ ਹੋ। ਜਦੋਂ ਜੋਸ਼ ਵਿੱਚ ਹੋ ਤੇ ਹੋਸ਼ ਵੀ ਜ਼ਰੂਰੀ ਆ, ਤੇ ਹੋਸ਼ ਸਾਨੂੰ ਗੁਰਬਾਣੀ ਨਾਲ ਆਉਣੀ। ਗੁਰਬਾਣੀ ਤੋਂ ਬਿਨਾਂ ਤੇ ਸੁਰਤ ਸਾਡੀ ਸੁੱਤੀ ਪਈ ਆ। ਸੋ ਜੀਵਿਆ ਜਿਨ ਮਨ ਵਸਿਆ ਸੋਏ, ਜਿਵੇਂ ਸੁਣ ਰਹੇ ਸੋ ਨਾਨਕ ਅਵਰ ਨਾ ਜੀਵੈ ਕੋਏ, ਜਿਉਂਦੇ ਹੀ ਉਹ ਨੇ ਜਿਹੜੇ ਵਾਹਿਗੁਰੂ ਦਾ ਨਾਮ ਜਿਨ੍ਹਾਂ ਦੇ ਹਿਰਦੇ ਵਿੱਚ ਵਸਿਆ ਹੋਇਆ। ਬਾਕੀ ਤੇ ਮੁਰਦਾ ਨੇ ਉਹ ਤੇ ਸਤਸੰਗ ਜੀ, ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ, ਉਹ ਤੇ ਭਾਰ ਨੇ ਧਰਤੀ ਤੇ, ਜਿਨੀ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਗ ਆਏ ਰਾਮ ਰਾਜੇ। ਉਹ ਆਏ ਕਾਹਦੇ ਵਾਸਤੇ ਨੇ, ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਨਹੀਂ ਜਪਿਆ। ਭਾਈ ਦੇ ਭਗਤਹੀਨ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ। ਉਹ ਆਏ ਕਾਹਦੇ ਵਾਸਤੇ ਨੇ, ਜਿਨ੍ਹਾਂ ਕੋਲ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ। ਸਾਡੀ ਸੁੱਤੀ ਹੋਈ ਸੁਰਤ ਨੂੰ ਜੇ ਹੋਸ਼ ਲਿਆਉਣੀ ਆ, ਉਹ ਗੁਰਬਾਣੀ ਨੇ ਲਿਆਉਣੀ। ਮਾਧੋ ਦਾਸ ਚੇਲਾ ਬਣ ਗਿਆ ਫਕੀਰਾਂ ਦਾ, ਹੌਲੀ ਹੌਲੀ ਕਰਾਮਾਤਾਂ ਆ ਗਈਆਂ, ਬਹਿ ਗਿਆ ਗੋਦਾਵਰੀ ਦੇ ਕੰਢੇ ਦੇ ਉੱਤੇ ਜਾ ਕੇ ਨਾਦੇੜ ਦੀ ਧਰਤੀ ਤੇ। ਹਜ਼ੂਰ ਸਾਹਿਬ ਆਪ ਜੀ ਨੇ ਸੁਣਿਆ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਧਿਆਨ ਦੇਣਾ ਗੁਰਮੁਖੋ, ਸੱਚਖੰਡ ਤਖ਼ਤ ਸਾਹਿਬ ਨੂੰ ਕਿਉਂ ਕਿਹਾ ਜਾਂਦਾ? ਹਜ਼ੂਰ ਸਾਹਿਬ ਜਿਹੜਾ ਤਖ਼ਤ ਹੈ ਨਾ, ਉਹਨੂੰ ਕਹਿੰਦੇ ਆ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸੱਚਖੰਡ। ਇਹਦਾ ਕਾਰਨ ਕੀ ਹੈ? ਸਾਡੇ ਪਿੰਡਾਂ ਵਿੱਚ ਗੁਰਦੁਆਰੇ ਬਣੇ ਨੇ, ਚਾਰ ਚਾਰ ਗੁਰਦੁਆਰੇ ਵੀ ਨੇ, ਇੱਕ ਇੱਕ ਪਿੰਡ ਚ ਦੋ ਦੋ ਤਿੰਨ ਤਿੰਨ ਨਾਮ ਬਣੇ ਨੇ। ਗੁਰਦੁਆਰਾ ਇੱਕ ਹੋਵੇ ਬਹੁਤਾ ਚੰਗੀ ਗੱਲ, ਬਹੁਤ ਚੰਗੀ ਗੱਲ। ਜੇ ਬਹੁਤਾ ਵੱਡਾ ਪਿੰਡ ਹੋਵੇ ਜਾਣ ਵਾਲਿਆਂ ਨੂੰ ਔਖਾ ਹੋਵੇ ਬਜ਼ੁਰਗਾਂ ਨੂੰ ਫਿਰ ਦੋ ਬਣ ਜਾਣ ਮਾੜੀ ਗੱਲ ਨਹੀਂ ਅੱਜ ਕੱਲ੍ਹ ਗੁਰਦੁਆਰੇ ਬਹੁਤੇ ਤਾਂ ਬਣੇ ਨੇ ਪ੍ਰਧਾਨ ਜੀ ਕਹਿੰਦੇ ਨੇ ਪ੍ਰਧਾਨਗੀ ਨਹੀਂ ਛੱਡਣੀ ਗੁਰਦੁਆਰਾ ਭਾਵੇਂ ਨਵਾਂ ਬਣਾਉਣਾ ਪਵੇ ਜੇ ਇੱਕ ਪ੍ਰਧਾਨ ਇੱਕ ਜਗ੍ਹਾ ਦੂਜਾ ਪ੍ਰਧਾਨ ਚੁਣ ਲਿਆ ਉਹ ਕਹਿੰਦਾ ਪ੍ਰਧਾਨਗੀ ਨਹੀਂ ਆਪਾਂ ਛੱਡਣੀ ਗੁਰਦੁਆਰਾ ਨਵਾਂ ਬਣਾ ਲਾਂਗੇ ਏਦਾਂ ਦੇ ਗੁਰਦੁਆਰੇ ਬਹੁਤੇ ਬਣੇ ਨੇ ਅੱਜ ਸੱਚਖੰਡ ਅਸੀਂ ਉਸ ਜਗ੍ਹਾ ਨੂੰ ਕਹਿੰਦੇ ਹਾਂ ਜਿੱਥੇ ਗੁਰੂ ਸਾਹਿਬ ਦਾ ਸੁਖ ਆਸਣ ਹੁੰਦਾ ਹੈ ਤੇ ਬਾਕੀ ਜਿੱਥੇ ਪ੍ਰਕਾਸ਼ ਹੁੰਦਾ ਉਹਨੂੰ ਅਸੀਂ ਕਹਿੰਦੇ ਹਾਂ ਗੁਰਦੁਆਰਾ ਜਿੱਥੇ ਸੱਚੇ ਪਾਤਸ਼ਾਹ ਜੀ ਨੇ 18 ਘੰਟੇ ਰਹਿਣਾ ਹੈ ਜਿੱਥੇ ਸੱਚੇ ਪਾਤਸ਼ਾਹ ਜੀ ਨੇ 16 ਘੰਟੇ ਰਹਿਣਾ ਹੈ ਉਹਨੂੰ ਤੇ ਅਸੀਂ ਕਹਿੰਦੇ ਹਾਂ ਗੁਰਦੁਆਰਾ ਦਰਬਾਰ ਸਾਹਿਬ ਜਿੱਥੇ 8 ਘੰਟੇ ਜਾਂਦੇ ਉਹਨਾਂ ਨੂੰ ਕਹਿੰਦੇ ਹਾਂ ਸੱਚਖੰਡ ਇਹਦਾ ਕਾਰਨ ਕੀ ਅਸਲ ਵਿੱਚ ਜਿਹੜਾ ਸਾਡਾ ਸਰੀਰ ਹੈ ਇਹ ਨਾਸਵੰਤ ਹੈ ਆਹ ਜਿਹੜਾ ਸਰੀਰ ਹੈ ਨਾ ਇਹ ਸੱਚ ਨਹੀਂ ਕਿਉਂਕਿ ਇੱਕ ਦਿਨ ਇਸ ਸਰੀਰ ਨੇ ਬਿਨਸਣਾ ਹੀ ਆ ਖਤਮ ਹੋਣਾ ਹੈ ਮਿੱਟੀ ਦੀ ਢੇਰੀ ਹੋਏਗਾ ਹੋਏਗਾ ਤੇ ਸਾਧ ਸੰਗਤ ਜੀ ਸੱਚਖੰਡ ਆ ਨਾ ਜਿਹੜਾ ਉੱਥੇ ਕੇਵਲ ਸੱਚ ਹੈ ਸ਼ਬਦ ਉੱਥੇ ਸਰੀਰ ਨਹੀਂ ਹੁੰਦਾ ਦਰਬਾਰ ਸਾਹਿਬ ਤੇ 10, 20, 50, 100 ਪਤਾ ਨੀ ਕਿੰਨੇ ਕੁ ਮੱਥਾ ਟੇਕਦੇ ਨੇ ਇੱਕ ਦਿਨ ਪਰ ਜਿਹੜਾ ਸੱਚਖੰਡ ਆ ਨਾ ਉਹਦੇ ਵਿੱਚ ਕੇਵਲ ਕੇ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੁੰਦੇ ਨੇ ਆ ਝੂਠ ਦੀ ਪੰਡ ਆ ਸਰੀਰ ਨਹੀਂ ਹੁੰਦਾ ਇਸ ਕਰਕੇ ਉਹਨੂੰ ਸੱਚਖੰਡ ਕਹਿੰਦੇ ਨੇ ਆਖੋ ਸਤਨਾਮ ਸੱਚਖੰਡ ਜਿੱਥੇ ਕੇਵਲ ਤੇ ਕੇਵਲ ਸੱਚ ਦਾ ਵਾਸ ਹੈ ਜਿੱਥੇ ਹੋਰ ਹੈ ਹੀ ਨਹੀਂ ਕੋਈ ਗ੍ਰੰਥੀ ਸਿੰਘ ਨੇ ਮਰਨ ਨੂੰ ਸੁੱਖ ਆਸਣ ਕਰਕੇ ਬਾਹਰ ਆ ਜਾਣਾ ਹੁੰਦਾ ਉੱਥੇ ਅੰਦਰ ਸੱਚ ਦਾ ਹੀ ਵਾਸ ਹੈ ਦੂਜੀ ਗੱਲ ਹੀ ਨਹੀਂ ਕੋਈ ਸੱਚਖੰਡ ਤੇ ਸਾਧ ਸੰਗਤ ਜੀ ਹਜ਼ੂਰ ਸਾਹਿਬ ਗੁਰਗੱਦੀ ਸੱਚ ਨੂੰ ਮਿਲੀ ਹੈ ਪਹਿਲਾਂ ਗੱਦੀ ਮਿਲਦੀ ਰਹੀ ਹੈ ਸਰੀਰ ਨੂੰ ਗੁਰੂ ਅੰਗਦ ਦੇਵ ਮਹਾਰਾਜ ਆਏ ਗੁਰੂ ਅਮਰਦਾਸ ਸਾਹਿਬ ਆਏ ਸਰੀਰ ਨਾਸਵੰਤ ਹੈ ਸਰੀਰ ਖਤਮ ਹੋ ਜਾਂਦਾ ਤੇ ਸਾਧ ਸੰਗਤ ਹਜ਼ੂਰ ਸਾਹਿਬ ਦੀ ਧਰਤੀ ਉੱਤੇ ਸ਼ਬਦ ਨੂੰ ਗੱਦੀ ਦਿੱਤੀ ਗਈ ਆ ਸਰੀਰ ਝੂਠ ਆ ਸੱਚ ਨੂੰ ਗੱਦੀ ਮਿਲ ਗਈ ਜਿਹਨੇ ਕਦੇ ਖਤਮ ਹੋਣਾ ਹੀ ਨਹੀਂ ਇਸ ਕਰਕੇ ਕਹਿੰਦੇ ਆ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੇ ਹਜ਼ੂਰ ਸਾਹਿਬ ਦੀ ਪਾਵਨ ਪਿੱਤਰ ਧਰਤੀ ਜਿਵੇਂ ਆਪ ਜੀ ਨੇ ਮੇਰੇ ਤੋਂ ਪਹਿਲਾਂ ਸਿੰਘ ਸਾਹਿਬ ਜੀ ਤੋਂ ਬੜੇ ਵਿਸਥਾਰ ਨਾਲ ਸਰਵਣ ਕੀਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਾਤਨ ਤਪ ਅਸਥਾਨ ਵੀ ਹੈ ਹਜ਼ੂਰ ਸਾਹਿਬ ਫਿਰ ਉੱਥੇ ਉੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚਖੰਡ ਵੀ ਗਏ ਨੇ ਫਿਰ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੱਦੀ ਵੀ ਉੱਥੇ ਹੀ ਦਿੱਤੀ ਹੈ ਬਹੁਤ ਵੱਡਾ ਪਾਵਨ ਅਸਥਾਨ ਹੈ ਤੇ ਨਾਲ ਇਹ ਵੀ ਆਖਿਆ ਸੀ ਕਿ ਸਾਡੀ ਯਾਦਗਾਰ ਨਾ ਕੋਈ ਬਣਾਵੇ ਮਹਾਰਾਜ ਨੇ ਆਖਿਆ ਜਿਹੜਾ ਸਾਡੀ ਯਾਦਗਾਰ ਬਣਾਏਗਾ ਉਹਦੀ ਕੁੱਲ ਅੱਗੇ ਨਹੀਂ ਵਧਣੀ ਇਹ ਸੱਚੇ ਪਾਤਸ਼ਾਹ ਦੇ ਬਚਨ ਸਨ ਜਿਹੜਾ ਸਾਡੀ ਯਾਦਗਾਰ ਬਣਾਏਗਾ ਉਹਦੀ ਕੁੱਲ ਅੱਗੇ ਨਹੀਂ ਵਧੇਗੀ ਗੁਰਮੁਖੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਜਿੱਥੇ ਜਿੱਥੇ ਸੱਚੇ ਪਾਤਸ਼ਾਹ ਦੇ ਚਰਨ ਪਏ ਉਹਨੇ ਉੱਥੇ ਅਸਥਾਨ ਬਣਾਏ ਜਦੋਂ ਹਜ਼ੂਰ ਸਾਹਿਬ ਦੀ ਧਰਤੀ ਦਾ ਪਤਾ ਲੱਗਾ ਨਾਲ ਹੀ ਦੱਸਣ ਵਾਲਿਆਂ ਨੇ ਦੱਸਿਆ ਮਹਾਰਾਜਾ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਬਚਨ ਨੇ ਜਿਹੜਾ ਸਾਡੀ ਯਾਦਗਾਰ ਬਣਾਏਗਾ ਉਹਦੀ ਕੁੱਲ ਅੱਗੇ ਨਹੀਂ ਵਧੇਗੀ ਇਹ ਮਹਾਰਾਜ ਦੇ ਬਚਨ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਮੇਰੀ ਕੁੱਲ ਨਹੀਂ ਵਧੇਗੀ ਨਾ ਵਧੇ ਪਰ ਮੈਨੂੰ ਜਿੱਥੇ ਪਤਾ ਲੱਗੇਗਾ ਇੱਥੇ ਗੁਰੂ ਸਾਹਿਬ ਨੇ ਚਰਨ ਪਾਏ ਨੇ ਮੈਂ ਉੱਥੇ ਗੁਰੂ ਕੇ ਕੇਸਰੀ ਨਿਸ਼ਾਨ ਸਾਹਿਬ ਜ਼ਰੂਰ ਚਲਾਵਾਂਗਾ ਗੁਰੂ ਕੇ ਕੇਸਰੀ ਕੇਸਰੀ ਨਿਸ਼ਾਨ ਸਾਹਿਬ ਹਰ ਜਗ੍ਹਾ ਝੁੱਲਣਗੇ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਨਹੀਂ ਗੁਰਮੁਖੋਂ ਲੱਭਣਾ ਜਿਨ੍ਹਾਂ ਦੇ ਵਿੱਚ ਇੰਨੇ ਗੁਣ ਹੋਣ ਤੇ ਫਿਰ ਇਹ ਵੀ ਨਾ ਆਖਣ ਕਿ ਮੇਰੀ ਕੋਈ ਯਾਦਗਾਰ ਬਣਾਵੇ ਕਹਿਣ ਲੱਗੇ ਨਹੀਂ ਮੇਰੀ ਯਾਦਗਾਰ ਬਣਾਉਣ ਦੀ ਵੀ ਲੋੜ ਨਹੀਂ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਿਮਰਤਾ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਕੋਈ ਯਾਦਗਾਰ ਨਾ ਬਣਾਇਓ ਪਰ ਬਣਾਈ ਖਾਲਸੇ ਨੇ ਯਾਦਗਾਰ ਮਹਾਰਾਜੇ ਰਣਜੀਤ ਸਿੰਘ ਨੇ ਬਣਾਈ ਉੱਥੇ ਨੇੜੇ ਨਾਦੇੜ ਦੀ ਧਰਤੀ ਤੇ ਸਾਧ ਸੰਗਤ ਰਹਿੰਦਾ ਸੀ ਮਾਧੋ ਦਾਸ ਵੈਰਾਗੀ ਕਰਾਮਾਤੀ ਸੀ ਪਲੰਘਾ ਇਹਦਾ ਰੱਖਿਆ ਹੋਇਆ ਸੀ ਪਲੰਘੇ ਤੇ ਬਹੁੰਦਾ ਸੀ ਸਾਧੂਆਂ ਨੂੰ ਸਾਧੂ ਫਕੀਰਾਂ ਨੂੰ ਭਾ ਕੇ ਆਪਣੀ ਸ਼ਕਤੀ ਨਾਲ ਪਲੰਘਾ ਮੂਧਾ ਮਾਰ ਦਿੰਦਾ ਸੀ ਇਹਦੇ ਚੇਲੇ ਹੱਸਦੇ ਸਨ ਕਿ ਸਾਡੇ ਬਾਬੇ ਵਰਗਾ ਤਕੜਾ ਨਹੀਂ ਹੋ ਸਕਦਾ ਕੋਈ
ਇਹਦੇ ਵਿੱਚ ਜਿਹੜੀ ਕਰਾਮਾਤ ਹੈ ਦੂਜੇ ਕਿਸੇ ਚ ਹੋ ਹੀ ਨਹੀਂ ਸਕਦੀ। ਸਾਡੇ ਬਾਬੇ ਦਾ ਸਾਡੇ ਗੁਰੂ ਦਾ ਮੁਕਾਬਲਾ ਨਹੀਂ ਕੋਈ ਕਰ ਸਕਦਾ। ਤੇ ਹਰ ਜੂ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ। ਹੰਕਾਰ ਰੱਬ ਨੂੰ ਚੰਗਾ ਨਹੀਂ ਲੱਗਦਾ, ਇਹ ਵੇਦ ਵੀ ਕਹਿੰਦੇ ਨੇ, ਇਹ ਸ਼ਾਸਤਰ ਕਹਿੰਦੇ ਨੇ, ਇਹ ਗੁਰਬਾਣੀ ਕਹਿੰਦੀ ਆ ਕਿ ਹੰਕਾਰ ਹੈ ਜਿਹੜਾ ਕਿਸੇ ਵੀ ਤਰ੍ਹਾਂ ਦਾ ਮਾੜਾ। ਕੋਠੀ ਮਾੜੀ ਨਹੀਂ, ਕੋਠੀ ਦਾ ਮਾਣ ਕਰ ਲੈਣਾ ਮਾੜਾ। ਗੁਰਮੁਖੋ ਗੱਡੀਆਂ ਮਾੜੀਆਂ ਨਹੀਂ, ਮਰਜ਼ ਸਭ ਨੂੰ ਦੇਵੇ ਪਰ ਗੱਡੀਆਂ ਦਾ ਮਾਣ ਕਰ ਲੈਣਾ ਮਾੜਾ। ਕੁਰਸੀਆਂ ਮਾੜੀਆਂ ਨਹੀਂ ਹੁੰਦੀਆਂ, ਕੁਰਸੀਆਂ ਦਾ ਮਾਣ ਕਰ ਲੈਣਾ ਮਾੜਾ। ਮਾਣ ਨਹੀਂ ਕਰਨਾ ਚਾਹੀਦਾ ਤੇ ਮਾਣ ਕਰ ਬੈਠਾ ਮੇਰੇ ਵਰਗਾ ਕੋਈ ਨਹੀਂ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉਸ ਇਲਾਕੇ ਚ ਗਏ ਨੇ, ਉੱਥੋਂ ਦੀ ਸੰਗਤ, ਉੱਥੋਂ ਦੇ ਸਾਧੂਆਂ ਨੇ ਇਕੱਠੇ ਹੋ ਕੇ ਆਖਿਆ, ਸੱਚੇ ਪਾਤਸ਼ਾਹ ਕੋਈ ਨਹੀਂ ਇਹਦਾ ਮੁਕਾਬਲਾ ਕਰ ਸਕਦਾ ਤੁਹਾਡੇ ਤੋਂ ਬਿਨਾਂ, ਤੁਸੀਂ ਕਿਰਪਾ ਕਰੋ ਇਹਦਾ ਮਾਨ ਕੱਢੋ। ਉਹ ਬੜੇ ਸਾਧੂਆਂ ਦਾ ਨਿਰਾਦਰ ਕਰਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਉਹਦੇ ਡੇਰੇ ਗਏ ਸਨ। ਗੱਲ ਮੁਕਾਓ, ਮਹਾਰਾਜ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਜਦੋਂ ਗਏ, ਪਲੰਘੇ ਤੇ ਬਹਿ ਕੇ ਜਾ ਕੇ ਜ਼ੋਰ ਬੜਾ ਲਾਇਆ ਇਹਨੇ ਆਪਣੀ ਪਾਵਰ ਨਾਲ ਕਿ ਰਿੱਧੀਆਂ ਸਿੱਧੀਆਂ ਵਸ ਚ ਸੰਨ ਕੇ ਮੈਂ ਪਲੰਘਾ ਉਲਟਾ ਦਿਆਂ। ਜ਼ੋਰ ਲਾਇਆ ਬੜਾ, ਪਲੰਘਾ ਨਾ ਉਲਟਾ ਸਕਿਆ। ਆਖਰਕਾਰ ਮਾਧੋ ਦਾਸ ਵੈਰਾਗੀ ਨੂੰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੇ ਝੁਕਣਾ ਪਿਆ। ਜਦੋਂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ, ਸੱਚੇ ਪਾਤਸ਼ਾਹ ਦਾ ਦਗ ਦਗ ਕਰਦਾ ਚਿਹਰਾ ਵੇਖ ਕੇ ਇਹਦਾ ਮਨ ਗਦਗਦ ਹੋ ਗਿਆ। ਚਰਨਾਂ ਉੱਤੇ ਸੀਸ ਰੱਖ ਦਿੱਤਾ, ਰੋ ਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਧੋਤੇ। ਸੱਚੇ ਪਾਤਸ਼ਾਹ ਨੇ ਉਸ ਵੇਲੇ ਆਖਿਆ, ਕਹਿੰਦੇ ਉਹ ਮਾਧੋ ਦਾਸ ਕੀ ਇੱਥੇ ਪਲੰਘੇ ਤੇ ਬਹਾ ਕੇ ਤੇ ਨਿੱਕੀਆਂ ਨਿੱਕੀਆਂ ਕਰਾਮਾਤਾਂ ਕਰਕੇ ਆਪਣੇ ਆਪ ਨੂੰ ਵੱਡਾ ਦੱਸਣਾ ਹੈ? ਸਾਧੂਆਂ ਨੂੰ ਬਹਾ ਕੇ ਪਲੰਘੇ ਉੱਤੇ ਪਲੰਘਾ ਮੂਧਾ ਮਾਰ ਕੇ ਆਖਣਾ ਮੇਰੀ ਬੜੀ ਕਮਾਈ ਹੈ? ਓਏ ਗੱਲ ਸੁਣ, ਜੇ ਤੂੰ ਇਹ ਪਾਵਰ ਸ਼ਕਤੀ ਹੋਈ ਵਿਖਾਉਣੀ ਆ ਤਾਂ ਜਾ ਵੇਖ ਪੰਜਾਬ ਦੀ ਧਰਤੀ ਉੱਤੇ ਜਿੱਥੇ ਨਿੱਕਿਆਂ ਨਿੱਕਿਆਂ ਬੱਚਿਆਂ ਨੂੰ ਨੀਹਾਂ ਵਿੱਚ ਚਿਣਿਆ ਜਾ ਰਿਹਾ, ਜਾ ਵੇਖ ਪੰਜਾਬ ਦੀ ਧਰਤੀ ਉੱਤੇ ਜ਼ਾਲਮ ਕਿਵੇਂ ਧਾਵਾ ਬੋਲ ਰਹੇ ਨੇ, ਕਿਵੇਂ ਮਜ਼ਲੂਮਾਂ ਨੂੰ ਲਤਾੜਿਆ ਜਾ ਰਿਹਾ, ਗਰੀਬਾਂ ਨੂੰ ਲਤਾੜਿਆ ਜਾ ਰਿਹਾ। ਜੇ ਕਮਾਈ ਵਿਖਾਉਣੀ ਆ, ਜੇ ਕਰਾਮਾਤ ਵਿਖਾਉਣੀ ਆ ਤੇ ਪੰਜਾਬ ਜਾ ਕੇ ਵਿਖਾ। ਇੱਥੇ ਕੀ ਤੂੰ ਨਿੱਕਿਆਂ ਨਿੱਕਿਆਂ ਕਰਾਮਾਤਾਂ ਕਰਕੇ ਆਪਣੇ ਆਪ ਨੂੰ ਬੜਾ ਵੱਡਾ ਬਣਿਆ ਹੋਇਆ? ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸੀਸ ਰੱਖ ਦਿੱਤਾ, ਕਹਿੰਦਾ ਮਰਜ਼ ਮੇਰੇ ਤੋਂ ਭੁੱਲ ਹੋ ਗਈ, ਬਖਸ਼ੋ। ਉਦੋਂ ਫਿਰ ਇਹਨੇ ਆਖਿਆ ਸੀ, ਮਰਜ਼ ਮੈਂ ਤੁਹਾਡਾ ਬੰਦਾ। ਮਹਾਰਾਜ ਕਹਿੰਦੇ ਕਿਹਦਾ ਬੰਦਾ? ਮੈਂ ਤੁਹਾਡਾ ਬੰਦਾ। ਉਸ ਵੇਲੇ ਮਹਾਰਾਜ ਨੇ ਫਿਰ ਅੰਮ੍ਰਿਤ ਛਕਾਇਆ, ਨਾਮ ਰੱਖਿਆ ਗੁਰਬਖਸ਼ ਸਿੰਘ। ਬੰਦਾ ਮੈਂ ਤੁਹਾਡਾ ਬੰਦਾ ਕਹਿਣ ਕਰਕੇ, ਤੇਰਾ ਬੰਦਾ ਕਹਿਣ ਕਰਕੇ ਬੰਦਾ ਸਿੰਘ ਪ੍ਰਚਲਿਤ ਹੋਇਆ। ਪਹਿਲਾ ਨਾਂ ਲਛਮਣ ਦਾਸ, ਦੂਸਰਾ ਨਾਮ ਮਾਧੋ ਦਾਸ, ਤੀਜਾ ਨਾਮ ਗੁਰਬਖਸ਼ ਸਿੰਘ ਤੇ ਚੌਥਾ ਨਾਮ ਪ੍ਰਚਲਿਤ ਹੋਇਆ ਸੀ ਬੰਦਾ ਸਿੰਘ। ਨਾਲ ਪੰਜ ਸਿੰਘ ਤੀਰ ਪੰਜ ਦਿੱਤੇ ਸਾਧ ਸੰਗਤ ਜੀ, ਮਹਾਰਾਜ ਨੇ ਸ਼ਸਤਰ ਦਿੱਤੇ ਤੇ ਫਿਰ ਹਜ਼ੂਰ ਸਾਹਿਬ ਦੀ ਧਰਤੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰਿਆ ਤੇ ਆਖਿਆ, ਮੈਂ ਹਮੇਸ਼ਾ ਖਾਲਸੇ ਦੇ ਅੰਗ ਸੰਗ ਆ, ਚੜ੍ਹਦੀ ਕਲਾ ਵਿੱਚ ਰਹਿਣਾ। ਧੰਨ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਪੰਜਾਬ ਦੀ ਧਰਤੀ ਤੇ ਆ ਕੇ ਤੜਥਲ ਮਚਾ ਦਿੱਤੀ। ਸਮਾਣੇ ਦੀਆਂ ਜਲਾਦਾਂ ਨੂੰ ਸੋਧਿਆ, ਵਜੀਦੇ ਨੂੰ ਸੋਧਿਆ ਜਿਹਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਸੀ। ਸਾਹਿਬਜ਼ਾਦਿਆਂ ਨੇ ਆਖਿਆ ਸੀ, ਕਹਿੰਦੇ ਵਜੀਦੇ ਗੱਲ ਸੁਣ ਲੈ, ਪਾਪ ਤੇ ਕਮਾਉਣਾ ਪਰ ਤੇਰਾ ਰਾਜ ਸਦਾ ਨਹੀਂ ਰਹਿਣਾ। ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਖਲਾਰਿਆ ਹੋਇਆ ਸੀ ਤੇ ਵਜੀਦੇ ਨੇ ਆਖਿਆ ਸੀ ਕਿ ਬੱਚਿਓ ਈਨ ਮੰਨੋ, ਇਸਲਾਮ ਕਬੂਲ ਕਰ ਲਵੋ, ਤੁਹਾਨੂੰ ਬੜੇ ਸੁੱਖ ਦਿੱਤੇ ਜਾਣਗੇ। ਸਾਹਿਬਜ਼ਾਦੇ ਨਾ ਮੰਨੇ, 12 ਪੋਹ ਨੂੰ 11 ਪੋਹ ਨੂੰ ਕਚਹਿਰੀ ਲੱਗੀ ਨਾ ਮੰਨੇ, 12 ਪੋਹ ਨੂੰ ਕਚਹਿਰੀ ਲੱਗੀ ਨਾ ਮੰਨੇ ਤੇ 13 ਪੋਹ ਨੂੰ ਸ਼ਰ੍ਹਾਂ ਤੋਂ ਉਲਟ ਫਤਵਾ ਸੁਣਾ ਦਿੱਤਾ ਗਿਆ ਸੀ ਛੋਟੇ ਸਾਹਿਬਜ਼ਾਦਿਆਂ ਪ੍ਰਤੀ, ਇਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਵੇ। ਸਾਹਿਬਜ਼ਾਦੇ ਨੀਹਾਂ ਵਿੱਚ ਖੜੇ ਤੇ ਕਹਿੰਦੇ, ਗੱਲ ਸੁਣ ਵਜੀਦੇ, ਯਾਦ ਰੱਖੀ ਇੱਕ ਦਿਨ ਐਸਾ ਸਮਾਂ ਆਉਣਾ ਹੈ ਇੱਥੇ ਖਾਲਸੇ ਦਾ ਰਾਜ ਹੋਏਗਾ। ਉਸ ਵੇਲੇ ਵਜੀਦੇ ਨੇ ਆਖਿਆ, ਇਹ ਕਿੱਦਾਂ ਹੋ ਸਕਦਾ? ਬੱਚਿਓ ਉੱਪਰ ਨਿਗਾਹ ਮਾਰੋ, ਇੱਲਾਂ ਉੱਡਦੀਆਂ ਫਿਰਦੀਆਂ ਨੇ। ਬੱਚਿਆਂ ਨੇ ਵੇਖਿਆ, ਇੱਲਾਂ ਨਜ਼ਰ ਆਉਂਦੀਆਂ ਨੇ। ਕਹਿੰਦੇ ਤੁਹਾਡੇ ਸਰੀਰ ਬੜੇ ਕੋਮਲ ਨੇ, ਇੱਲਾਂ ਆਉਣਗੀਆਂ ਇੱਥੇ ਤੁਹਾਡੇ ਸਰੀਰਾਂ ਨੂੰ ਦਫਨਾਉਣਾ, ਰੋਣਾ ਦਫਨਾਉਣਾ ਕਿਸੇ ਨੇ ਨਹੀਂ, ਕਿਸੇ ਨੇ ਸੰਸਕਾਰ ਨਹੀਂ ਕਰਨਾ, ਤੁਹਾਡੇ ਸਰੀਰ ਇੱਥੇ ਰੁਲਦੇ ਰਹਿਣਗੇ। ਉੱਪਰੋਂ ਇਲਾ ਆਉਣਗੀਆਂ ਤੁਹਾਡੀਆਂ ਆਂਦਰਾਂ ਬੋਟੀਆਂ ਚੁੱਕ ਚੁੱਕ ਕੇ ਉੱਪਰ ਲੈ ਜਾਣਗੀਆਂ ਆਕਾਸ਼ ਵਿੱਚ ਲੋਕ ਆਖਣਗੇ ਗੁਰੂ ਗੋਬਿੰਦ ਸਿੰਘ ਮਰਦਿਆਂ ਲਾਲਾਂ ਦੀਆਂ ਬੋਟੀਆਂ ਬੋਟੀਆਂ ਖਿਲਾਰ ਦਿੱਤੀਆਂ ਗਈਆਂ ਪੰਛੀ ਲੈ ਗਏ ਚੁੱਕ ਕੇ ਉਸ ਵੇਲੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਜਵਾਬ ਦਿੱਤਾ ਕਹਿਣ ਲੱਗੇ ਵਜੀਦਿਆ ਅਸੀਂ ਤੇ ਨਹੀਂ ਹੋਣਾ ਤੂੰ ਇੱਥੇ ਹੋਵੇਂਗਾ ਅਸੀਂ ਤੇ ਨਹੀਂ ਹੋਣਾ ਤੂੰ ਹੋਵੇਂਗਾ ਅਸੀਂ ਆਪ ਕਹਿੰਦੇ ਹਾਂ ਕਿ ਇਲਾ ਆਉਣ ਤੇ ਸਾਡੀਆਂ ਆਂਦਰਾਂ ਬੋਟੀਆਂ ਚੁੱਕ ਚੁੱਕ ਕੇ ਉੱਪਰ ਆਕਾਸ਼ ਵਿੱਚ ਲੈ ਕੇ ਜਾਣ ਯਾਦ ਰੱਖੀ ਅਸੀਂ ਨਹੀਂ ਹੋਵਾਂਗੇ ਤੂੰ ਇੱਥੇ ਹੋਏਗਾ ਤੂੰ ਇੱਥੇ ਖਲੋ ਕੇ ਮਿਣਤੀ ਕਰੀ ਜਿੰਨੀਆਂ ਉੱਚੀਆਂ ਆਂਦਰਾਂ ਤੇ ਬੋਟੀਆਂ ਇਲਾ ਸਾਡੀਆਂ ਲੈ ਕੇ ਜਾਣਗੀਆਂ ਨਾ ਆਉਣ ਵਾਲੇ ਸਮੇਂ ਵਿੱਚ ਏਡੇ ਏਡੇ ਉੱਚੇ ਇੱਥੇ ਨਿਸ਼ਾਨ ਸਾਹਿਬ ਚੁੱਲਣਗੇ ਏਡੇ ਏਡੇ ਉੱਚੇ ਇਸ ਧਰਤੀ ਉੱਤੇ ਨਿਸ਼ਾਨ ਸਾਹਿਬ ਚੁੱਲਣਗੇ ਇਹ ਸਾਹਿਬਜ਼ਾਦਿਆਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਤੇ ਕੇਸਰੀ ਨਿਸ਼ਾਨ ਸਾਹਿਬ ਫਿਰ ਝੁੱਲੇ ਵੀ ਨੇ ਮਹਾਰਾਜ ਨੇ ਸਿੱਖਾਂ ਨੂੰ ਤਾਜ ਦਿੱਤਾ ਹੈ ਦਸਤਾਰ ਇਹ ਸਿੱਖਾਂ ਦਾ ਤਾਜ ਹੈ ਦਸਤਾਰ ਤੇ ਰਾਜ ਵੀ ਦਿੱਤਾ ਭਾਈ ਬਘੇਲ ਸਿੰਘ ਹੋਣਾ ਨੇ ਦਿੱਲੀ ਫਤਿਹ ਕਰਕੇ ਦਿੱਲੀ ਦੇ ਲਾਲ ਕਿਲੇ ਉੱਤੇ ਨਿਸ਼ਾਨ ਸਾਹਿਬ ਕੇਸਰੀ ਝੁਲਾ ਦਿੱਤਾ ਸੀ ਜਿੱਥੇ ਅੱਜ ਤਿਰੰਗਾ ਝੁੱਲਦਾ ਨਾ ਗੁਰਮੁਖੋ ਜਿੱਥੇ ਫਰੰਗੀਆਂ ਦਾ ਝੰਡਾ ਝੁੱਲਿਆ ਜਿੱਥੇ ਸਾਧ ਸੰਗਤ ਸਮੇਂ ਸਮੇਂ ਸਿਰ ਅਲੱਗ ਅਲੱਗ ਝੰਡੇ ਦਿੱਲੀ ਉੱਤੇ ਝੁੱਲਦੇ ਰਹੇ ਨੇ ਉੱਥੇ ਕਿਸੇ ਸਮੇਂ ਕੇਸਰੀ ਨਿਸ਼ਾਨ ਸਾਹਿਬ ਵੀ ਭਾਈ ਬਘੇਲ ਸਿੰਘ ਹੋਣਾ ਨੇ ਝੁਲਾਇਆ ਪਰ ਉਹ ਗੱਲ ਵੱਖ ਕਿ ਸਾਡੇ ਵਿੱਚ ਏਕਾ ਨਹੀਂ ਰਹੀ ਸਾਡੇ ਵਿੱਚ ਏਕਾ ਨਹੀਂ ਹੈ ਸੱਚੇ ਪਾਤਸ਼ਾਹ ਨੇ ਰਾਜ ਵੀ ਦਿੱਤਾ ਸੱਚੇ ਪਾਤਸ਼ਾਹ ਨੇ ਸਾਨੂੰ ਤਾਜ ਵੀ ਦਿੱਤਾ ਗੁਰੂ ਨੇ ਕੋਈ ਘਾਟ ਨਹੀਂ ਛੱਡੀ ਘਾਟਾਂ ਸਾਡੇ ਚ ਨੇ ਆਖੋ ਸਤਨਾਮ ਸਾਡੇ ਚ ਅਹੁਦਿਆਂ ਦੀ ਭੁੱਖ ਬਹੁਤੀ ਆ ਅਸੀਂ ਇੱਕ ਹੋ ਕੇ ਨਹੀਂ ਬੈਠ ਸਕੇ ਇਹ ਘਾਟਾਂ ਸਾਡੇ ਵਿੱਚ ਨੇ ਪਰ ਆਹ ਜਿਹੜਾ ਸਮਾਂ ਪਿੱਛੇ ਲੰਘਿਆ ਇਹ ਵੇਖ ਵੇਖ ਕੇ ਜਿੱਥੇ ਦੁੱਖ ਸੀ ਕਿ ਕੋਈ ਆਦਮੀ ਧੰਨ ਗੁਰੂ ਗੋਬਿੰਦ ਸਿੰਘ ਮਰ ਦਾ ਸਵਾਂਗ ਬਣਾਏ ਇਹ ਦੁਖਦਾਈ ਘਟਨਾ ਸਿੱਖਾਂ ਵਾਸਤੇ ਹਿਰਦੇ ਵਲੂੰਦਰਨ ਵਾਲੀ ਘਟਨਾ ਹੈ ਮੈਂ ਪੰਜਾਬ ਵਿੱਚ ਵੀ ਇਹਨਾਂ ਦਿਨਾਂ ਵਿੱਚ ਜਿੱਥੇ ਜਿੱਥੇ ਵੀ ਕਿਤੇ ਗਏ ਆ ਬੇਨਤੀ ਕੀਤੀ ਹੈ ਸਿੱਖ ਹਮੇਸ਼ਾ ਸ਼ਾਂਤੀ ਪਸੰਦ ਨੇ ਸਿੱਖ ਕਦੇ ਵੀ ਅਸ਼ਾਂਤੀ ਨਹੀਂ ਚਾਹੁੰਦੇ ਸਿੱਖ ਕਦੇ ਵੀ ਹਿੰਦੁਸਤਾਨ ਦਾ ਪੰਜਾਬ ਦਾ ਇਹ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੇ ਹੁਣ ਕੀ ਹੋ ਗਿਆ ਕਿਉਂ ਸਿੱਖਾਂ ਨੇ ਸਤਸੰਗ ਕਰਨੇ ਬੰਦ ਕਰਵਾ ਦਿੱਤੇ ਨੇ ਕਿਉਂ ਤੁਸੀਂ ਆ ਰਾਜਸਥਾਨ ਵਾਲਿਆਂ ਨੇ ਵੀ ਕਿੰਨਾ ਰੌਲਾ ਪਾਇਆ ਕਿੰਨੇ ਸੜਕਾਂ ਤੇ ਜਾਮ ਲਾਏ ਨੇ ਵੀ ਨਹੀਂ ਸਤਸੰਗ ਹੋਣ ਦੇਣਾ ਕਿਉਂ ਰੌਲਾ ਪਾਉਂਦੇ ਨੇ ਸਿੱਖ ਕਈ ਹੁਣ ਵੇਖੋ ਟਿੱਪਣੀਆਂ ਕਰਨ ਵਾਲੇ ਪੇਪਰਾਂ ਚ ਪੜ੍ਹਦੇ ਰਹੀਦਾ ਕਈ ਦੂਜੇ ਲੋਕ ਵੀ ਨੇ ਆਖਣਗੇ ਲੈ ਸਿੱਖ ਭੜਕੇ ਫਿਰਦੇ ਆ ਸਿੱਖਾਂ ਦਾ ਕੀ ਮਤਲਬ ਆ ਸਿੱਖ ਕਿਉਂ ਸਤਸੰਗਾਂ ਤੋਂ ਰੋਕ ਲਾ ਰਹੇ ਨੇ ਸਿੱਖਾਂ ਨੂੰ ਏਦਾਂ ਨਹੀਂ ਕਰਨਾ ਚਾਹੀਦਾ ਪਰ ਅਸਲ ਵਿੱਚ ਸਾਨੂੰ ਸੋਚਣਾ ਪਏਗਾ ਗੁਰਮੁਖੋ ਸਿੱਖਾਂ ਨੇ ਅੱਜ ਤੱਕ ਕਿਉਂ ਨਾ ਕੁਛ ਕਹਿ ਦਿੱਤਾ ਪੰਜਾਬ ਦੀ ਧਰਤੀ ਤੇ ਚੱਪੇ ਚੱਪੇ ਤੇ ਡੇਰੇ ਬਣ ਗਏ ਸਿੱਖ ਬੋਲੇ ਕਿਉਂ ਨਾ ਸਿੱਖ ਕਦੇ ਨਹੀਂ ਬੋਲੇ ਰਾਜਸਥਾਨ ਵਿੱਚ ਸਤਸੰਗ ਹੁੰਦੇ ਸੀ ਥਾਂ ਥਾਂ ਤੇ ਸਿੱਖਾਂ ਨੇ ਕੁਛ ਕਿਹਾ ਕਦੇ ਨਹੀਂ ਕਿਹਾ ਸਤਸੰਗ ਉਧਰ ਪੰਜਾਬ ਵਿੱਚ ਸਾਰਿਆਂ ਸ਼ਹਿਰਾਂ ਚ ਸਾਰਿਆਂ ਕਸਬਿਆਂ ਚ ਇਹਨਾਂ ਨੇ ਸਤਸੰਗ ਕੀਤਾ ਸਿੱਖਾਂ ਨੇ ਕਦੇ ਕਿਸੇ ਨੂੰ ਕੁਛ ਨਹੀਂ ਸੀ ਕਿਹਾ ਹੁਣ ਕਿਉਂ ਨਹੀਂ ਸਤਸੰਗ ਲੱਗਣ ਦਿੰਦੇ ਹੁਣ ਕਾਰਨ ਇਹ ਆ ਵੀ ਇਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਕੀਤੀ ਹੈ ਕੱਲਾ ਬਾਣਾ ਪਾ ਕੇ ਨਹੀਂ ਸੱਚੇ ਪਾਤਸ਼ਾਹ ਦੇ ਸਿਧਾਂਤ ਦਾ ਮਜ਼ਾਕ ਉਡਾ ਦਿੱਤਾ ਗਿਆ ਗੁਰਮੁਖੋ ਗੁਰੂ ਗੋਬਿੰਦ ਸਾਡੇ ਜੀਵਨ ਵਿੱਚ ਇੱਕ ਘਟਨਾ ਐਸੀ ਹੁੰਦੀ ਹੈ ਜਿਹੜੀ ਬੜੀ ਖਾਸ ਹੋਵੇ ਸਾਨੂੰ ਜੇ ਕੋਈ ਪੁੱਛੇ ਨਾ ਵੀ ਤੁਸੀਂ ਆਪਣੇ ਜੀਵਨ ਵਿੱਚ ਕੋਈ ਐਸਾ ਕੰਮ ਜਿਹੜਾ ਆਪਣੇ ਆਪ ਨੂੰ ਸੰਤੁਸ਼ਟੀ ਹੁੰਦੀ ਹੋਵੇ ਵੀ ਮੈਂ ਕੀਤਾ ਜਿਹੜਾ ਚੰਗਾ ਚੱਜ ਦਾ ਕੰਮ ਹੋਵੇ ਜੀਵਨ ਵਿੱਚ ਕੋਈ ਇੱਕ ਕੰਮ ਐਸਾ ਸੱਚੇ ਪਾਤਸ਼ਾਹ ਦੇ ਜੀਵਨ ਵਿੱਚ ਪਰਉਪਕਾਰ ਹੀ ਪਰਉਪਕਾਰ ਹੈ ਪਰ ਮਹਾਰਾਜ ਦਾ ਸਿਧਾਂਤ ਹੈ ਨਾ ਜਿਹੜਾ ਅੰਮ੍ਰਿਤ ਸੰਚਾਰ ਦਾ ਇਹ ਸਭ ਤੋਂ ਵੱਡਾ ਸਿਧਾਂਤ ਹੈ ਗੁਰੂ ਗੋਬਿੰਦ ਸਿੰਘ ਮਰਦ ਜੀਵਨ ਦਾ ਅੰਮ੍ਰਿਤ ਛਕਾ ਕੇ ਕੌਮ ਨੂੰ ਇੱਕ ਮੁਰਦਾ ਕੌਮ ਦੇ ਵਿੱਚ ਨਵੀਂ ਰੂਹ ਫੂਕ ਦੇਣੀ ਹਿੰਦੁਸਤਾਨ ਦੀ ਧਰਤੀ ਉੱਤੇ ਸੱਚੇ ਪਾਤਸ਼ਾਹ ਨੇ ਸੁੱਤੇ ਹੋਏ ਭਾਰਤ ਨੂੰ